ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਹੇ ਰਵ, ਹੇ ਸਸ, ਹੇ ਕਰੁਣਾ ਨਿਦ, ਮੇਰੀ ਅਬੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹਉ ਤੁਮ ਤੇ ਕਛੁ। ਚਾਹਤ ਹਉ ਚਿਤ ਮੈਂ ਸੋਈ ਕੀਜੈ, ਸ਼ਾਸਤਰਨ ਸਿਉ ਅਤ ਹੀਰਨ ਪੀਤਰ, ਸ਼ਾਸਤਰਨ ਸਿਉ ਅਤ ਹੀਰਨ ਪੀਤਰ, ਜੂਜ ਮਰੋ ਤੋ ਸਾਚ ਪਤੀਜੈ, ਸੰਤ ਸਹਾਇ ਸਦਾ ਜਗ ਮਾਏ। ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਤਰੀਜੈ। ਸਿਰ ਦੀਜੈ ਕਾਨ ਨਾ ਕੀਜੈ, ਗੁਰੂ ਦੀ ਜੇ ਲੋੜ ਹੋਵੇ। ਗੁਰੂ ਵੀ ਅਜਿਹਾ ਹੋਵੇ, ਜੈਤ ਸੇ ਦਸ਼ਮੇਸ਼, ਮਾਤਾ ਗੁਜਰੀ ਕੇ ਲਾਲ ਜੀ। ਮਾ ਗੁਜਰੀ ਦੇ ਚੰਨ ਵਰਗਾ, ਚੰਨ ਹੋਰ ਕੋਈ ਨਹੀਂ ਹੋ ਸਕਦਾ। ਮਾ ਗੁਜਰੀ ਦੇ ਚੰਨ ਵਰਗਾ, ਚੰਨ ਹੋਰ ਕੋਈ ਨਹੀਂ ਹੋ ਸਕਦਾ। ਮਾ ਗੁਜਰੀ ਚੰਨ ਹੋਰ ਕੋਈ ਨਹੀਂ ਹੋ ਸਕਦਾ। ਮਾ ਗੁਜਰੀ ਦੇ ਚੰਨ ਵਰਗਾ, ਚੰਨ ਹੋਰ ਕੋਈ ਨਹੀਂ ਹੋ ਸਕਦਾ। ਤੂੰ ਜੋਤ ਅਗੰਮੀ, ਬਾਜਾਂ ਵਾਲੇ ਸੈਨ ਸਾ ਤੂੰ ਜੋ ਅਗੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਪਰ ਬੋਲੋ ਛੱਤ ਧਰਮ ਦੀ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ਗੰਮੀ ਬਾਜਾਂ ਵਾਲੇ ਸੈਨ ਸਾ ਤੂੰ ਜੋ ਗੰਮੀ ਕੋਈ ਹੋਇਆ ਤੇ ਨਾ ਕੋਈ ਹੋਣਾ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਆ ਸਭ ਤੇ ਉੱਚਾ ਵੇਖ ਲਿਆ ਸਖੀਏ ਮੇਰਾ ਮੋਹਨ ਸਭ ਤੇ ਉੱਚਾ ਸਖੀਏ ਨੀ ਮੇਰਾ ਮੋਹਨ ਸਭ ਤੇ ਵੇਖ ਲਿਆ ਸਖੀਏ ਮੇਰਾ ਮੋਹਨ ਸਭ ਤੇ ਉੱਚਾ ਸਾਹਿਬਾ ਜੀ ਕਹਿਰ ਗੰਭੀਰਾ ਗੁਣੀ ਗੰਭੀਰਾ ਸਾਹਿਬਾ ਜੀ ਕਹਿਰ ਗੰਭੀਰਾ ਗੁਣੀ ਗੰਭੀਰਾ ਕਵਨ ਗੁਣ ਕਹਿ ਕਹਿ ਗਾਵਾ ਅਮਰੀ ਮਹਿਮਾ ਵਰਨ ਸ਼ਾਸਤਰ ਬਹੋ ਸਿਮਰਤੀ ਪ੍ਰਗਟਿਓ ਮਰਦ ਅਗੰਬੜਾ ਵਧੀਆ ਆਹੋ ਆਹੋ ਗੋਬਿੰਦ ਸਿੰਘ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸੱਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਈਏ ਰਸਨਾ ਪਿੱਤਰ ਕਰੀਏ, ਪਿਆਰ ਨਾਲ ਫਤਿਹ ਬੁਲਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਬੇਨਤੀ ਆ, ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ, ਇਧਰਲੇ ਪਾਸੇ ਬਹੁਤ ਆਵਾਜ਼ ਆ ਰਹੀ ਆ, ਕਈ ਵੀਰ ਭਰਾ ਬਾਹਰ ਘੁੰਮਦੇ ਫਿਰਦੇ ਨੇ, ਠੀਕ ਆ, ਜਿਹਨੇ ਨਹੀਂ ਬੈਠਣਾ ਪੰਡਾਲ ਵਿੱਚ ਬਾਹਰ ਫਿਰਦਾ ਰਹੇ, ਪਰ ਆਵਾਜ਼ ਨਾ ਕਰੇ ਕੋਈ। ਪਹਿਰੇਦਾਰ ਜਾਓ ਬਾਹਰ, ਪੰਜ ਸੱਤ ਜਣੇ ਉੱਠ ਕੇ ਉਹਨਾਂ 'ਤੇ ਕੰਟਰੋਲ ਕਰੋ। ਪ੍ਰੇਮ ਨਾਲ ਹੀ ਸਾਰਿਆਂ ਨੂੰ ਬੇਨਤੀ ਕਰ ਦਿਓ, ਕਿਸੇ ਪਾਸਿਓਂ ਕਿਸੇ ਵੀ ਪ੍ਰਕਾਰ ਦੀ ਆਵਾਜ਼ ਨਾ ਆਵੇ। ਪੰਜ ਚਾਰ ਪਹਿਰੇਦਾਰ ਪਿੱਛੇ ਖਲੋ ਜਾਣ, ਕੋਈ ਵੀ ਇੱਧਰਲੇ ਪਾਸੇ ਆਵੇ ਉਹਨਾਂ ਨੂੰ ਬੇਨਤੀ ਕਰੋ, ਪੰਡਾਲ ਵਿੱਚ ਬੈਠੋ। ਕਈ ਗੁਰਮੁਖ ਸੋਚਦੇ ਨੇ ਕਿੰਨੀ ਰੌਣਕ ਲੱਗੀ ਹੋਈ ਹੈ, ਕਿੰਨਾ ਸੋਹਣਾ ਸਮਾਗਮ ਬਣਿਆ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ, ਵਿਹਲੇ ਹੀ ਆ, ਨਾਲੇ ਅੱਜ ਮੋਟਰਾਂ ਵੀ ਬੰਦ ਹੋ ਗਈਆਂ, ਮਹਾਰਾਜ ਨੇ ਕਿਰਪਾ ਕਰ ਦਿੱਤੀ, ਘੁੰਮੋ ਫਿਰੋ, ਰੌਣਕ ਲੱਗੀ ਹੋਈ ਹੈ। ਕਈਆਂ ਨੇ ਬਾਹਰ ਫਿਰ ਕੇ 2 ਘੰਟੇ ਰੌਣਕ ਵੇਖਣੀ ਆ, ਘਰ ਚਲੇ ਜਾਣਾ, ਕਈ ਪਿਆਰ ਨਾਲ ਬਹਿ ਕੇ ਸੁਣ ਲੈਣ, ਗੁਰੂ ਨਾਨਕ ਦੇ ਘਰ ਲੱਗੀ 2 ਘੰਟੇ ਦੀ ਰੌਣਕ ਨੇ ਉਹਨਾਂ ਦੇ ਜੀਵਨ ਵਿੱਚ ਰੌਣਕਾਂ ਲਾ ਦੇਣੀਆਂ, ਖੁਸ਼ਹਾਲਾ ਸਾਰੀ ਜ਼ਿੰਦਗੀ। ਉਹ ਕਿਵੇਂ, ਕਦੇ ਨਹੀਂ ਸੀ ਆਇਆ ਸੰਗਤ ਵਿੱਚ, ਕਦੇ ਬੈਠਾ ਨਹੀਂ ਸੀ, ਅੱਜ ਬਹਿ ਗਿਆ, ਪੂਰਾ ਧਿਆਨ ਦੇ ਕੇ ਸੁਣੀ ਗਿਆ ਤੇ ਮਰ ਦੀ ਮਿਹਰ ਹੋ ਗਈ, 2 ਘੰਟੇ ਬੈਠਾ ਰਿਹਾ, ਮਨ ਮੰਨ ਗਿਆ, ਜੀਵਨ ਬਣ ਗਿਆ, ਨਸ਼ੇ ਨਿਕਲ ਗਏ, ਸ਼ਰਾਬ ਚਲੀ ਗਈ ਘਰ ਵਿੱਚੋਂ, ਲੜਾਈਆਂ ਝਗੜੇ ਖਤਮ ਹੋ ਗਏ, ਪੁੱਛੋ ਘਰ ਵਾਲੀ ਨੂੰ ਵੀ ਰੌਣਕ ਲੱਗ ਗਈ, ਉਹ ਕਹਿ ਗਈ 2 ਘੰਟੇ ਦੀ ਰੌਣਕ ਨੇ ਸਾਡੇ ਸਾਰੇ ਜੀਵਨ 'ਚ ਰੌਣਕਾਂ ਲਾ ਦਿੱਤੀਆਂ। ਉਹ ਪਿਤਾ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਸ਼ਰਾਬ ਛੱਡ ਦਿੰਦੇ ਆ, ਉਹ ਕਹਿੰਦੇ 2 ਘੰਟੇ ਦੀਵਾਨ ਵਿੱਚ ਆਏ, ਇਸ ਰੌਣਕ ਨੇ ਸਾਡੇ ਸਾਰੇ ਜੀਵਨ ਨੂੰ ਰੌਣਕਾਂ ਸਾਡੇ ਜੀਵਨ ਵਿੱਚ ਲਾ ਦਿੱਤੀ। ਤਾਂ ਹੀ ਫਾਇਦਾ ਜੇ ਆਪਾਂ ਇੱਥੇ ਆਏ ਹਾਂ ਕੁਛ ਪੱਲੇ ਬੰਨ ਕੇ ਲੈ ਕੇ ਜਾਈਏ। ਤੇ ਕਈ ਗੁਰਮੁਖ ਇੱਦਾਂ ਦੇ ਹੁੰਦੇ ਆ, ਆਏ ਸੰਗਤ ਵਿੱਚ ਬੈਠੇ, ਜਿੱਦਾਂ ਹੁਣ ਉਦਣ ਵੀ ਪਹਿਲੇ ਦਿਨ ਵੀ ਮੈਂ ਵੇਖਿਆ ਕਈ ਹਿਲਜੁਲ ਹੁੰਦੀ ਰਹੀ, ਬਹੁਤ ਮਾੜੀ ਜਿਹੀ ਗੱਲ ਹੋਈ ਵਿੱਚ ਚੂਹਾ ਆ ਗਿਆ, ਹੁਣ ਤਾਂ ਛਾਲਾ ਮਾਰ ਕੇ ਉੱਠਣੇ ਸ਼ੁਰੂ ਹੋ ਗਏ ਵਿੱਚ ਹੀ, ਇੱਦਾਂ ਨਹੀਂ ਚੰਗਾ ਲੱਗਦਾ। ਜਦੋਂ ਆਪਾਂ ਸੰਗਤ ਵਿੱਚ ਬਹਿ ਜਾਈਏ, ਜਿੱਥੇ ਬਹਿ ਗਏ ਬਸ, ਪਿਆਰ ਵਾਲੇ ਤੇ ਗੋਲੀਆਂ ਵੀ ਚੱਲੀਆਂ 84 ਵੇਲੇ, ਉਸ ਵੇਲੇ ਕਈ ਵਿੱਚ ਸਨ ਜਿਨ੍ਹਾਂ ਨੇ ਦੱਸਿਆ, ਕਹਿੰਦੇ ਨੇ ਗੋਲੀਆਂ ਆ ਰਹੀਆਂ ਨੇ, ਮੀਂਹ ਵਰਸ ਰਿਹਾ ਗੋਲੀਆਂ ਦਾ, ਕਈ ਕਹਿੰਦੇ ਨੇ ਛੱਡੋ ਖਹਿੜਾ ਹਰਿਮੰਦਰ ਛੱਡ ਕੇ ਚਲੀਏ, ਮਹਾਰਾਜ ਦੇ ਸਰੂਪ ਤੇ ਨਵੇਂ ਆ ਜਾਣਗੇ, ਕੋਈ ਗੱਲ ਨਹੀਂ। ਕਈ ਫਿਰ ਮਹਾਰਾਜ ਦੇ ਆਲੇ ਦੁਆਲੇ ਬੈਠੇ ਨੇ, ਉਹ ਕਹਿੰਦੇ ਨੇ ਜਿਹੜੀ ਗੋਲੀ ਮਹਾਰਾਜ ਤੱਕ ਪਹੁੰਚਣੀ ਪਹਿਲਾਂ ਸਾਡੀ ਛਾਤੀ ਚੋਂ ਲੰਘੇ, ਅਸੀਂ ਛੱਡ ਕੇ ਨਹੀਂ ਜਾਣਾ। ਪਿਆਰ ਵਾਲਿਆਂ ਦੀ ਗੱਲ, ਪਿਆਰ ਵਾਲੇ ਜਿਹੜੇ ਨੇ ਉਹ ਪਿੱਛੇ ਨਹੀਂ ਹਟਦੇ। ਕਈਆਂ ਦੀਆਂ ਫਿਰ ਲੱਤਾਂ ਦੁਖਣ ਲੱਗ ਪੈਂਦੀਆਂ, ਚੱਲੀਏ ਜੀ ਹੁਣ ਗੋਡੇ ਦੁਖਦੇ, ਪਰ ਇੱਦਾਂ ਨਹੀਂ। ਜੇ ਸੰਗਤ ਵਿੱਚ ਆ ਗਏ, ਜਿੱਥੇ ਬਹਿ ਗਏ ਬਸ, ਸੁਭਾਅ ਬਣਾਈਏ ਵੀ ਇਹਦੇ ਨਾਲ ਕਈਆਂ ਦਾ ਵੇਖੋ ਧਿਆਨ ਟੁੱਟਦਾ। ਜਦੋਂ ਆਪਾਂ ਵਿੱਚ ਵਿਚਾਲੇ ਸੰਗਤ ਦੇ ਉੱਠ ਪਈਏ ਨਾ, ਤੇ ਕਈਆਂ ਦੇ ਮੋਢੇ ਨੂੰ ਹੱਥ ਲਾਉਂਦੇ ਹਾਂ, ਕਈਆਂ ਦੇ ਸਿਰ ਨੂੰ ਹੱਥ ਲਾਉਂਦੇ ਹੋਏ ਫਿਰ ਬਾਹਰ ਨੂੰ ਜਦੋਂ ਜਾਂਦੇ ਹਾਂ, ਪਤਾ ਹੀ ਨਹੀਂ ਫਿਰ ਕਿੰਨਿਆਂ ਕੁ ਦਾ ਉਹਦੇ ਨਾਲ ਧਿਆਨ ਟੁੱਟਦਾ। ਇਕਾਗਰਤਾ ਭੰਗ ਹੁੰਦੀ ਹੈ, ਮਨ ਜੁੜਿਆ ਹੋਇਆ ਟੁੱਟ ਜਾਂਦਾ, ਜੁੜਿਆ ਹੋਇਆ ਮਨ ਜਿਹੜਾ ਉੱਖੜ ਜਾਂਦਾ, ਤੇ ਮਨ ਜੋੜਨ ਵਾਸਤੇ ਬੜਾ ਸਮਾਂ ਲੱਗ ਜਾਂਦਾ। ਇਸ ਮਨ ਨੂੰ ਟਿਕਾਉਣ ਵਾਸਤੇ ਬੜੇ ਐਸੇ ਮਨੁੱਖ ਵੀ ਪੈਦਾ ਹੋਏ ਨੇ ਜਿਨ੍ਹਾਂ ਨੇ ਪੈਰਾਂ ਨੂੰ ਰੱਸਾ ਬੰਨ ਲਿਆ, ਦਰਖਤ ਨਾਲ ਲਮਕ ਗਏ ਵੀ ਸਾਡਾ ਮਨ ਜੁੜ ਜਾਏ, ਧੂਣੀਆਂ ਤਾਪੀਆਂ ਮਨ ਜੁੜ ਜਾਏ, ਜਲ ਧਾਰੇ ਕੀਤੇ ਮਨ ਜੁੜ ਜਾਏ, ਸਾਲਾਂ ਬੱਧੀ ਬੈਠੇ ਰਹੇ ਮਨ ਨਾ ਜੁੜਿਆ। ਇਹ ਸੰਗਤ ਵਿੱਚ ਆ ਕੇ ਕੀਰਤਨ ਵਿੱਚ ਮਨ ਜੁੜ ਜਾਂਦਾ, ਜੇ ਕਿਸੇ ਦਾ ਜੁੜਿਆ ਮਨ ਤੋੜ ਦਈਏ ਤੇ ਵੇਖੋ ਕਿੱਡੇ ਵੱਡੇ ਪਾਪਾਂ ਦੇ ਭਾਗੀ ਬਣ ਜਾਂਗੇ ਆਪਾਂ। ਕੋਸ਼ਿਸ਼ ਕਰੋ ਵੀ ਜੇ ਆਪਾਂ ਖੁਦ ਨਹੀਂ ਲਾਹਾ ਲੈਣ ਜੋਗੇ, ਜਿਹੜਾ ਲਾਹਾ ਲੈ ਰਿਹਾ ਉਹਦਾ ਧਿਆਨ ਨਾ ਤੋੜੀਏ। ਇਹ ਪੂਰਾ ਧਿਆਨ ਰੱਖਣਾ ਚਾਹੀਦਾ, ਸੰਗਤ ਵਿੱਚ ਬੜੇ ਪਿਆਰ ਨਾਲ ਬੈਠਣਾ ਚਾਹੀਦਾ। ਜਿੰਨਾ ਸਮਾਂ ਬੈਠੀਏ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ, ਨਹੀਂ ਤੇ ਜਾਣਾ ਤੇ ਇੱਕ ਦਿਨ ਸਾਰਿਆਂ ਨੇ ਹੀ ਆ। ਸਭ ਨਾਲ ਸੋਹਦ ਹੈ ਵੰਝਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ ਪਿਆਰ। ਜਾਣਾ ਇੱਕ ਦਿਨ ਸਾਰਿਆਂ ਨੇ ਸੰਸਾਰ ਦੇ ਵਿੱਚੋਂ ਮਰਨ ਲਿਖਾਏ ਮੰਡਲ ਮਹਿਆਏ ਜਦੋਂ ਦੁਨੀਆਂ ਵਿੱਚ ਆਏ ਆ ਕਹਿੰਦੇ ਆਪਣਾ ਮਰਨਾ ਪਹਿਲਾਂ ਲਿਖਾ ਕੇ ਆਏ ਆ ਕੋਈ 10 ਸਾਲ ਜਿਉਂਦਾ ਰਹਿੰਦਾ ਕੋਈ 20 ਸਾਲ ਕੋਈ 30 ਸਾਲ ਕੋਈ 50 ਸਾਲ ਪਰ ਜਿੰਨਾ ਸਮਾਂ ਲੇਖੇ 'ਚ ਪੈ ਜਾਏ ਓਨਾ ਹੀ ਚੰਗਾ ਹੈ ਔਦ ਘਟੈ ਦਿਨ ਸਰੈਣ ਆ ਰਹੇ ਔਦ ਦਿਨ ਤੇ ਰਾਤ ਘਟ ਰਹੀ ਹੈ ਕੋਈ ਬੱਚਾ 20 ਸਾਲਾਂ ਦਾ ਹੋ ਜਾਏ ਮਾਂ ਖੁਸ਼ ਹੋ ਜਾਂਦੀ ਮੇਰਾ ਪੁੱਤ 20 ਸਾਲਾਂ ਦਾ ਹੋ ਗਿਆ ਜਵਾਨ ਹੋ ਗਿਆ ਪਰ ਜੇ 20 ਸਾਲਾਂ ਦਾ ਹੋ ਗਿਆ ਤੇ 20 ਸਾਲ ਉਹਦੀ ਉਮਰ ਘਟ ਗਈ ਟੋਟਲ ਜੇ 50 ਸਾਲ ਦਾ ਤੇ 20 ਘਟ ਗਈ 30 ਰਹਿ ਗਈ ਖੁਸ਼ੀ ਕਾਹਦੀ ਵੇਖਣਾ ਤੇ ਚਾਹੀਦਾ ਵੀ ਇਹਨਾਂ 20-30 ਸਾਲਾਂ 'ਚ ਅਸੀਂ ਖੱਟਿਆ ਕੀ ਖੱਟਣ ਵਾਲੇ ਲਾਹਾ ਖੱਟ ਕੇ ਲੈ ਗਏ ਇੱਥੇ ਬੜੇ ਬਜ਼ੁਰਗ ਬੈਠੇ ਨੇ ਕੋਈ ਗੁੱਸਾ ਨਾ ਕਰੇ ਮੇਰੀ ਗੱਲ ਦਾ ਕੋਈ 20 ਸਾਲਾਂ ਵਾਹਿਗੁਰੂ ਕੋਈ 50 ਸਾਲ ਦਾ ਕੋਈ 60 ਸਾਲ ਦਾ ਕੋਈ 70 ਸਾਲ ਦਾ ਹੋ ਗਿਆ ਹੁਣ 70 ਸਾਲ ਦੇ ਜੀਵਨ ਵਿੱਚ ਕੀ ਖੱਟਿਆ 2 ਕਿੱਲੇ ਜ਼ਮੀਨ ਬਣਾ ਲਈ ਹੋਏਗੀ ਬਾਪੂ ਨੇ 10 ਕਿੱਲੇ ਦਿੱਤੇ ਸੀ ਆਪਾਂ 15 ਤੱਕ ਪਹੁੰਚ ਗਏ ਹੋਵਾਂਗੇ ਜੇ ਬਾਪੂ ਕੱਚਾ ਕੋਠਾ ਛੱਡ ਕੇ ਗਿਆ ਸੀ ਆਪਾਂ ਕੋਠੀ ਬਣਾ ਲਈ ਹੋਏਗੀ ਪੱਕੀ ਪਰ 70 ਸਾਲ ਦਾ ਹੀ ਸਮਾਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਮਿਲਿਆ ਜਿਨ੍ਹਾਂ ਨੇ ਇਹਨਾਂ 17 ਸਾਲਾਂ ਦੇ ਵਿੱਚ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਾਇਆ ਆਖੋ ਸਤਨਾਮ ਗੁਰੂ ਕੇ ਜਹਾਜ਼ੇ ਚੜ੍ਹਾਇਆ ਆ ਹੁਣ ਇੱਥੇ 60-62 ਸਾਲਾਂ ਦੇ ਮਨੁੱਖ ਬੈਠੇ ਹੋਣਗੇ ਗੁਰਮੁਖ ਗਈ ਤੇ ਸੰਤ ਬਾਬਾ ਅਤਰ ਸਿੰਘ ਜੀ ਦੀ 62 ਸਾਲ ਦੀ ਉਮਰ ਸੀ ਉਹਨਾਂ ਨੇ ਵੀ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਜੇ ਅਸੀਂ ਸੰਸਾਰ ਵਿੱਚ ਆਏ ਹਾਂ ਤੇ ਆਪਣੀ ਇਸ ਉਮਰ ਵਿੱਚ ਕੁਛ ਨਾ ਕੁਛ ਐਸਾ ਕਰਕੇ ਜਾਈਏ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਰੱਖਣ ਜੇ ਜ਼ਮੀਨ ਹੀ ਬਣਾਈ ਤੇ ਕੀ ਬਣਾਇਆ ਜੇ ਘਰ ਹੀ ਬਣਾਇਆ ਤੇ ਕੀ ਬਣਾਇਆ ਇਹ ਕੰਮ ਤੇ ਪਸ਼ੂ ਪੰਛੀ ਵੀ ਕਰਦੇ ਨੇ ਆਪਣੇ ਬੱਚਿਆਂ ਵਾਸਤੇ ਆਲਣੇ ਤੇ ਪੰਛੀ ਵੀ ਬਣਾ ਹੀ ਲੈਂਦੇ ਨੇ ਤੇ ਫਿਰ ਜੇ ਇਦਾਂ ਹੀ ਕਰਦਾ ਰਿਹਾ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਹਿੰਦੇ ਬੰਦਾ ਤੇ ਉਹੀ ਆ ਜਿਹੜਾ ਬੰਦਗੀ ਕਰੇ ਜੇ ਸੰਸਾਰ ਚ ਆਏ ਆ ਤੇ ਕੁਛ ਨਾ ਕੁਛ ਲਾਹਾ ਲਈਏ ਇਹ ਸਮਾਂ ਮੁੜ ਮੁੜ ਹੱਥ ਨਹੀਂ ਆਉਣਾ ਫਿਰ ਪਛਤਾਵਾ ਹੀ ਰਹਿ ਜਾਣਾ ਮੁੜ ਕੇ ਇਹ ਵੇਲਾ ਹੱਥ ਨਹੀਂ ਆਏਗਾ ਬੜੇ ਸ਼ਖਸ਼ੇਦਾਂ ਦੇ ਨੇ ਜਿਹੜੇ ਕਹਿੰਦੇ ਨੇ ਬਾਬੇ ਕਹਿੰਦੇ ਹੀ ਨੇ ਵੀ ਮਰਨ ਵੇਲੇ ਅੰਮ੍ਰਿਤ ਛਕ ਲਓ ਮਰਨ ਤੋਂ ਪਹਿਲਾਂ ਛਕ ਲਓ ਤੇ ਸੱਚਖੰਡ ਚਲੇ ਜਾਵਾਂਗੇ ਕਈ ਇਦਾਂ ਦੇ ਵਿੱਚ ਬੈਠੇ ਨੇ ਜਿਹੜੇ ਕਹਿ ਰਹੇ ਨੇ ਬਸ ਮੁੰਡੇ ਦਾ ਵਿਆਹ ਰਹਿ ਗਿਆ ਵਿਆਹ ਲਈਏ ਜੀ ਬਾਅਦ 'ਚ ਛਕ ਲਾਂਗੇ ਕਈ ਤੁਹਾਡੇ 'ਚ ਬੈਠੇ ਜਿਹੜੇ ਕਹਿ ਰਹੇ ਨੇ ਪੋਤਾ ਬਸ ਵਿਆਹ ਲਈਏ ਦਾ ਮੰਗਣਾ ਵੇਖ ਲਈਏ ਬਸ ਉਦੋਂ ਬਾਅਦ ਛਕ ਲੈਣਾ ਆ ਇੱਕੋ ਹੀ ਵਿਆਹ ਰਹਿ ਗਿਆ ਇਹ ਵੇਖ ਲਈਏ ਫਿਰ ਛਕ ਲੈਣਾ ਕੀ ਪਤਾ ਵਿਆਹ ਤੱਕ ਅਸੀਂ ਜਿਉਂਦੇ ਰਹਿਣਾਗੇ ਪਤਾ ਕੁਛ ਤੇ ਜਦੋਂ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਨਾਮ ਜਪਿਆ ਜਾਏਗਾ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਜੈਸੇ ਘਰ ਲੱਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ ਭਾਈ ਸਾਹਿਬ ਕਹਿੰਦੇ ਨੇ ਘਰ ਨੂੰ ਅੱਗ ਲੱਗ ਜਾਏ ਤੇ ਜੇ ਕੋਈ ਬੰਦਾ ਆਖੇ ਵੀ ਮੈਂ ਪਹਿਲਾਂ ਹੁਣ ਖੂਹ ਪੱਟਾਂਗਾ ਖੂਹ ਪੱਟ ਕੇ ਫਿਰ ਪਾਣੀ ਕੱਢਾਂਗਾ ਪਾਣੀ ਕੱਢ ਕੇ ਤੇ ਫਿਰ ਅੱਗ ਬੁਝਾਵਾਂਗਾ ਮੂਰਖੀ ਹੈ ਅੱਗ ਤੇ ਲੱਗੀ ਪਈ ਹੈ ਤੇ ਇਹ ਕਹਿੰਦਾ ਵੀ ਮੈਂ ਹੁਣ ਅੱਗ ਬੁਝਾਵਾਂਗਾ ਪਹਿਲਾਂ ਖੂਹ ਪੱਟਾਂਗਾ ਜੇ ਅੱਗ ਬੁਝਾਉਣੀ ਆ ਜੇ ਖਤਰਾ ਹੈ ਤੇ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਖੁ ਸਤਨਾਮ ਟਾਈਮ ਤੇ ਕੋਈ ਖੂਹ ਪੱਟ ਸਕਦਾ ਵੀ ਉਧਰੋਂ ਅੱਗ ਲੱਗੀ ਤੇ ਕੋਈ ਖੂਹ ਪੱਟੇ ਫਿਰ ਨਹੀਂ ਗੱਲ ਬਣੇਗੀ ਇਹ ਤੇ ਪਹਿਲਾਂ ਹੀ ਤਿਆਰੀ ਪਹਿਲਾਂ ਹੀ ਤਿਆਰੀ ਜੈਸੇ ਘਰ ਲੱਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਦਮ ਜੈਤ ਪਦਵੀ ਨਾ ਪਾਈਏ ਦੁਸ਼ਮਣ ਚੜ੍ਹ ਕੇ ਆ ਗਿਆ ਹੋਵੇ ਦੁਸ਼ਮਣ ਉਹ ਤੇ ਚੜ੍ਹ ਕੇ ਆ ਜਾਏ ਤੇ ਕਵੇ ਰੁਕ ਜਾਓ ਜੇ ਠਹਿਰ ਜਾਓ ਮੈਂ ਲੜਾਈ ਕਰਾਂਗਾ ਤੇ ਸਹੀ ਪਹਿਲਾਂ ਸਿੱਖਾਂ ਵਾਂ ਸ਼ਸਤਰ ਵਿਦਿਆ ਤੇ ਆਉਂਦੀ ਨਹੀਂ ਮੈਨੂੰ ਪਹਿਲਾਂ ਮੈਂ ਗੋਲੀ ਚਲਾਉਣੀ ਸਿੱਖ ਕੇ ਆਉਣਾ ਫਿਰ ਆ ਕੇ ਮੁਕਾਬਲਾ ਕਰੂੰਗਾ ਉਦੋਂ ਥੋੜਾ ਪਹਿਲਾਂ ਹੀ ਤਿਆਰੀ ਰੱਖੋ ਆਖੋ ਸਤਨਾਮ ਜੈਸੇ ਨਿਸ ਸੋਵਤ ਸੰਘਾਤੀ ਚੱਲੈ ਜਾਤ ਪਾਛੈ ਭੌਰ ਭਏ ਭਾਰ ਬਾਂਧ ਚੱਲੈ ਕੱਤ ਜਾਈਏ ਯਾਤਰਾ ਤੇ ਗਏ ਹੋਈਏ ਬੇਭੇਤਾ ਰਾਹ ਹੋਵੇ ਅਣਜਾਣ ਥਾਂ ਹੋਵੇ ਰਾਤ ਨੂੰ ਰਹਿ ਜਾਈਏ ਸੁੱਤੇ ਤੇ ਨਾਲ ਦੇ ਉੱਠ ਕੇ ਚੱਲੇ ਜਾਣ ਯਾਤਰਾ ਤੇ ਗਏ ਹੋਈਏ ਰਹਿ ਜਾਈਏ ਇਕੱਲੇ ਬਾਕੀ ਸਭ ਪਹੁੰਚ ਜਾਣਗੇ
ਜਿਹੜਾ ਸੁੱਤਾ ਰਹਿ ਗਿਆ ਬਸ ਫਿਰ ਪਿੱਛੋਂ ਉੱਠੇਗਾ ਤੇ ਫਿਰ ਭਟਕੇਗਾ ਹੀ ਪਾਛੈ ਭੌਰ ਭਏ ਰਹਿ ਗਿਆ ਕੱਲਾ ਭਾਰ ਵਾਂਦ ਸਮਾਨ ਚੁੱਕ ਕੇ ਚੱਲੇ ਕੱਤ ਜਾਈਏ ਕਿੱਧਰ ਨੂੰ ਜਾਏਗਾ ਫਿਰ ਨਾਲ ਦੇ ਤੇ ਚੱਲੇਗਾ ਫਿਰ ਤੇ ਭਟਕੇਗਾ ਵਿਲ ਨਾਲ ਉੱਠਣਾ ਪੈਣਾ ਵਿਲ ਨਾਲ ਤਿਆਰੀ ਕਰਨੀ ਪੈਣੀ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਤੈਸੇ ਮਾਇਆ ਧੰਦ ਅੰਧ ਅਵਦ ਵਿਹਾਏ ਜਾਏ ਮਾਇਆ ਦੇ ਧੰਦਿਆਂ ਵਿੱਚ ਫਸ ਕੇ ਉਮਰ ਲੰਘ ਗਈ ਸਾਰੀ ਬਤੀਤ ਹੋ ਗਈ ਵਿਸ਼ਿਆਂ ਵਿਕਾਰਾਂ ਵਿੱਚ ਸਾਰੀ ਜ਼ਿੰਦਗੀ ਲੰਘਾਤੀ ਸਾਰੀ ਜ਼ਿੰਦਗੀ ਖਾਂਦਾ ਪੀਂਦਾ ਰਿਹਾ ਫਿਰ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ ਜਦੋਂ ਅੰਤ ਦਾ ਸਮਾਂ ਆ ਗਿਆ ਨਾ ਫਿਰ ਰੱਬ ਨਾਲ ਲਿਵ ਨਹੀਂ ਲੱਗਣੀ ਬੱਚੇ ਕਹਿਣਗੇ ਬਾਪੂ ਵਾਹਿਗੁਰੂ ਕਹਿ ਕਹਿਗਾ ਹਾਏ ਬੱਚੇ ਕਹਿਣਗੇ ਸਿਮਰਨ ਕਰ ਕਹਿਗਾ ਨਹੀਂ ਤੁਸੀਂ ਕਹੋਗੇ ਬਾਪੂ ਨੂੰ ਸੁਖਮਨੀ ਸਾਹਿਬ ਸੁਣਾਓ ਕਹੇਗਾ ਕਿਉਂ ਕੰਨ ਖਾਂਦੇ ਹੋ ਪਰੇ ਕਰੋ ਇਹਨੂੰ ਗੁਟਕੇ ਨੂੰ ਚੰਗੀ ਨਹੀਂ ਲੱਗੇਗੀ ਸੁਖਮਨੀ ਸਾਹਿਬ ਜਪਜੀ ਸਾਹਿਬ ਫਿਰ ਚੰਗਾ ਹੀ ਨਹੀਂ ਲੱਗੇਗਾ ਜੇ ਸਾਰੀ ਜ਼ਿੰਦਗੀ ਵਿਸ਼ਿਆਂ ਵਿਕਾਰਾਂ ਚ ਲੰਘ ਗਈ ਹੈ ਤੇ ਫਿਰ ਸੁਰਤੀ ਨਹੀਂ ਜੁੜਨੀ ਪਿਆਰਿਓ ਪਹਿਲਾਂ ਹੀ ਤਿਆਰੀ ਕਰ ਲਈ ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ ਫਿਰ ਨਹੀਂ ਗੱਲ ਬਣੇਗੀ ਆਓ ਉਹ ਤੈਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੈਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਗੱਜ ਕੇ ਸਾਰੀਆਂ ਭੈਣਾਂ ਵਾਹ 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 ਵਾਹ
ਇੱਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆਇਆ ਇੱਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆਇਆ ਓ ਜਦੋਂ ਤੇਰਾ ਕਾਲ ਆਇਆ
ਗੱਜ ਕੇ ਪਿਆ ਦਿਓ ਸਾਰੇ ਹਾਜ਼ਰੀ ਲਵਾਓ ਬਲਿਹਾਰੇ ਜਾਈਏ ਉਹਨਾਂ ਮਹਾਂਪੁਰਸ਼ਾਂ ਦੇ ਸਦਕੇ ਜਾਈਏ ਉਹਨਾਂ ਸਾਧੂਆਂ ਤੋਂ ਜਿਨ੍ਹਾਂ ਨੇ ਸੌਖਾ ਢੰਗ ਸਾਨੂੰ ਕੀਰਤਨ ਕਰਨ ਦਾ ਦੱਸਿਆ ਹੈ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤਵਾੜਾ ਸਾਹਿਬ ਵਾਲਿਆਂ ਨੇ ਇਹ ਮਹਾਨ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ ਇੱਥੇ ਸਰੋਤੇ ਵੀ ਸਾਰੇ ਨੇ ਤੇ ਵਗਤੇ ਵੀ ਸਾਰੇ ਨੇ ਜੇ ਹੁਣ ਦਾਸ ਬੋਲਦਾ ਆਪ ਜੀ ਸੁਣਦੇ ਹੋ ਸਰੋਤੇ ਵੀ ਆ ਜਦੋਂ ਆਪ ਜੀ ਬੋਲਦੇ ਹੋ ਤੇ ਮੈਂ ਵੀ ਸੁਣਨਾ ਇੱਥੇ ਵਗਤੇ ਵੀ ਆ ਆਪ ਜੀ ਵਗਤੇ ਵੀ ਹੋ ਸਰੋਤੇ ਵੀ ਹੋ ਕਿੱਡੀ ਵੱਡੀ ਕਿਰਪਾ ਹੈ ਚੁੱਪ ਕਰਕੇ ਬਹਿ ਕੇ ਵੇਖਣਾ ਹੀ ਨਹੀਂ ਨਾਲ ਬੋਲਣਾ ਨਹੀਂ ਵੀ ਹੈ ਜੀਭ ਪਵਿੱਤਰ ਕਰਨੀ ਸਾਡੀ ਪਿਆਰੇ ਜੀ ਜਦੋਂ ਤੇਰਾ ਕਾਲ ਆ ਗਿਆ ਪਿਆਰੇ ਜੀ ਜਦੋਂ ਤੇਰਾ ਕਾਲ ਆ ਗਿਆ
ਜਾਣਾ ਜਦੋਂ ਤੇਰਾ ਕਾਲ ਆ ਗਿਆ
चोट मार ली फिर मन की मन ही माहे रही ना हर भजे ना तीर्थ सेवे चोटी काल गही।
चोट मार ली काल ने ये ते जिंदगी चापो अपना भाई इधर नु भी ध्यान रखना है। कई कहिंदे ने की करिए माता पिता मनदे ही नहीं हो हुण कहिंदे कम करो हुण की करिए विचों समय चो समा जरूर कढ़ो। माता पिता की मननी जरूरी है पर गुरु की मननी उहदे तों भी
जरूरी है
जरूरी। टीचरां दी मनो पढ़ाई करो दब के डट के पर गुरु दी भी मनो नाल जपजी साहब भी पढ़ो क्योंकि बचपन तो ही जे शुरू करोगे गल फिर बनेगी। कई बारी मैं निक्के निक्के बच्चियां नूं वेखना ते मन च बड़ी खुशी हुंदी आ। कई तीन तीन सालां दे बच्चे भी लगे हुए बड़े तुहाडे घरां च कई बारी जाईदा ते बच्चे कई बारी कहणगे माता पिता बाबा जी साडे बच्चे ने तुहानूं पाठ सुणाउणा। कई बारी वेखना तीन साल का बच्चा तीन साढ़े तीन साल का बच्चा पांच पौड़ियां जपजी साहब दियां पढ़दा मूल मंत्र पढ़ के सुना दिंदा बड़ी खुशी हुंदी। चंगे स्कूलां विच बच्चियां नूं पाओ जिथे गुरमत की सेध मिले पर विरले विरले माता पिता इदां दे होणगे। बच्चे कई क्योंकि दुनिया के लोग तो कहिंदे नहीं चंगे पासे लग बहुत घट विरले विरले होणगे माता पिता जिहड़े कहण साडा बच्चा भी चंगे पासे लगे साडा बच्चा भी बाणी पढ़े नितनेम करे साडा बच्चा भी सिक्खी विच कायम रवे जिहड़ा सदा ही अरदास करे माता पिता अरदास करन विरले विरले होंदे ने। इच्छा बहुत आ साडा बच्चा ऑफिसर बने साडा बच्चा डिप्टी बने साडा बच्चा मंत्री बन जाए साडा बच्चा कलर्क बन जाए कई अरदासां करदे ने साडा बच्चा फौजी बन जाए साडा बच्चा पुलिस विच भर्ती हो जाए पर अरदास करिया करो साडा बच्चा गुरु गोबिंद सिंह दा पुत्तर बने साडा बच्चा सिखी सिदक नभा जाए। मां धन है जिहड़ी मां कहे पुत्रा सिखी आ मेरे घर च माया आवे ना आवे पैसा आवे ना आवे सिखी आउणी चाहीदी है। वेखी कि लाज ना लाई निके जे नू मां नाले उहदा जूड़ा करे नाले केस वाहे ते नाले मां दसे केस मिले किवें ने केसां दी महत्ता की है नाले मां निके जे पुत्तर नू स्कूल तोरे नाले उहनू आखे आख धन गुरु नानक फिर गुरु अंगद साहिब फिर गुरु अमरदास साहिब ग्यारह दसे पातशाहियां दे नां याद कराए अज गुरता गद्दी दे विराजमान सतगुरु गुरु ग्रंथ साहिब महाराज हन। बच्चे नू बचपन तों ही इदां दी सिक्ख्या दे दिओगे जदों बचपन विच जिहड़ी गल उह बच्चे दे मन विच घर कर गई ना फिर उहनू कोई तोड़न वाला जम्मिया नहीं दुनिया च जिहड़े बचपन तों ही लग जाण बड़ी वड्डी कृपा है। टाणी नू जिधर मर्जी मोड़ लो टाणी तों जदों टाण बण जाए फिर हथ नाल नहीं मुड़दा फिर तैयारी चुकणी पैंदी। वाहिगुरू ਟਾਣੀ ਮੁੜ ਜਾਂਦੀ ਆ ਟਾਣ ਨਹੀਂ ਮੁੜਦਾ। ਨਿੱਕੇ ਨਿੱਕੇ ਬੱਚੇ ਅਜੇ ਮੰਨਣ ਨੂੰ ਤਿਆਰ ਨੇ ਕਈ ਬਹੁਤੇ ਵੱਡੇ ਹੋ ਗਏ ਨੇ ਜਿਹੜੇ 75 ਸਾਲ ਤੇ ਲੰਘ ਚੁੱਕੇ ਆ ਉਹਨਾਂ ਨੂੰ ਕਹੋ ਵੀ ਨਸ਼ੇ ਕਰਦੇ ਹੋ ਤੁਸੀਂ ਤੇ ਛੱਡੋ ਬੱਚੇ ਤਾਂ ਠੀਕ ਹੈ ਤੁਸੀਂ ਤੇ ਸਿਆਣੇ ਬਣੋ। ਅਜੇ ਬੱਚਿਆਂ ਨੂੰ ਮਨਾਉਣਾ ਸੌਖਾ ਉਹਨਾਂ ਨੂੰ ਮਨਾਉਣਾ ਔਖਾ। ਬੱਚੇ ਨੂੰ ਤਾਂ ਅੱਗੋਂ ਬੋਲਣਾ ਹੀ ਨਹੀਂ ਉਹਨੇ ਪਤਾ ਹੀ ਨਹੀਂ ਕਿੰਨਾ ਕੁਝ ਸੁਣਾ ਦੇਣਾ ਅੱਗੋਂ ਬੜਾ ਕੁਝ ਬੋਲਦੇ ਅੱਗੋਂ ਤੇ ਸਾਧ ਸੰਗਤ ਮਾਤਾ ਪਿਤਾ ਨੇ ਇਹ ਤੇ ਦੁਨੀਆਂ ਦੇ ਲੋਕਾਂ ਦਾ ਕੰਮ ਇੱਦਾਂ ਦਾ ਹੀ ਆ। ਤੁਹਾਡੇ ਵੀ ਕਈ ਬੱਚੇ ਬੈਠੇ ਹੋਣਗੇ ਮਾਤਾ ਪਿਤਾ ਜਿਨ੍ਹਾਂ ਦੇ ਬੱਚਿਆਂ ਨੇ ਕਿਹਾ ਹੁਣ ਅਸੀਂ ਵੀ ਦੀਵਾਨ ਤੇ ਜਾਣਾ ਤੇ ਕਈ ਮਾਤਾ ਪਿਤਾ ਕਹਿੰਦੇ ਛੱਡ ਪਰਾਂ ਤੂੰ ਕੀ ਲੈਣਾ ਜਾ ਕੇ ਤੂੰ ਪੜ੍ਹਾਈ ਨਹੀਂ ਕਰਨੀ ਸਵੇਰੇ ਸਕੂਲ ਨਹੀਂ ਜਾਣਾ ਟਿਊਸ਼ਨ ਤੇ ਜਾਣਾ ਸਕੂਲ ਜਾਣਾ ਤੂੰ ਕੀ ਲੈਣਾ ਸੰਗਤ ਵਿੱਚ ਲੋਕ ਜਾਂਦੇ ਨੇ ਟਰਾਲੀਆਂ ਲੈ ਕੇ ਜਾਈ ਜਾਣ ਤੂੰ ਨਹੀਂ ਜਾਣਾ ਤੂੰ ਘਰ ਰਿਹਾ ਕਰ ਆਰਾਮ ਨਾਲ ਬਹਿ ਤੇ ਪੜ੍ਹਾਈ ਕਰ। ਬੱਚਿਆਂ ਨਿੱਕਿਆਂ ਨਿੱਕਿਆਂ ਨੂੰ ਆਉਣ ਨਹੀਂ ਦਿੱਤਾ ਬੱਚਾ ਪੜ੍ਹਦਾ ਰਿਹਾ ਕੋਈ ਗੱਲ ਨਹੀਂ ਪੜ੍ਹਾਈ ਕਰ ਲੈ ਫਿਰ ਜੋ ਮਰਜ਼ੀ ਕਰੀ ਜਾਈ। ਮਾਤਾ ਪਿਤਾ ਕਹਿੰਦੇ ਨੇ ਪਹਿਲਾਂ ਪੜ੍ਹਾਈ ਕਰ ਲੈ ਫਿਰ ਜੋ ਮਰਜ਼ੀ ਕਰੀ ਪੜ੍ਹਾਈ ਪਹਿਲਾਂ ਹੈ ਬਾਅਦ ਜਿੱਥੇ ਮਰਜ਼ੀ ਜਾਈ। ਹੁਣ ਉਹ ਬੱਚਾ ਪੜ੍ਹਦਾ ਰਹਿੰਦਾ ਪਹਿਲੀ ਕੀਤੀ ਦੂਜੀ ਕੀਤੀ ਤੀਜੀ ਕੀਤੀ ਫਿਰ ਮੈਟ੍ਰਿਕ ਤੱਕ ਪਹੁੰਚ ਗਿਆ ਪਲੱਸ ਟੂ ਕੀਤੀ ਬੀ ਏ ਕੀਤੀ ਐੱਮ ਏ ਕੀਤੀ ਫਿਰ ਪੀ ਐੱਚ ਡੀ ਤੱਕ ਵੀ ਪਹੁੰਚ ਗਿਆ। 16-17 ਸਾਲ ਲਾ ਦਿੱਤੇ 3-4 ਸਾਲ ਦਾ ਕਹਿੰਦਾ ਸੀ ਮੈਂ ਜਾਇਆ ਕਰਾਂ ਮਾਤਾ ਪਿਤਾ ਨੇ ਜਾਣ ਨਾ ਦਿੱਤਾ ਕਹਿੰਦੇ ਪੜ੍ਹ ਲੈ। ਜਦੋਂ 20 ਸਾਲਾਂ ਦਾ ਹੋ ਗਿਆ ਫਿਰ ਹੋਰ ਵੀ ਬੜਾ ਕੁਝ ਪੜ ਗਿਆ ਆਖੋ
ਸਤਨਾਮ
ਫਿਰ ਉਹ ਨਾ ਰਹਿ ਗਿਆ ਜਿਹੜਾ ਤੀਜੀ ਚੌਥੀ ਚ ਸੀ ਉਹ ਤਾਂ ਨਹੀਂ ਰਹਿ ਗਿਆ। ਆਪਾਂ ਅੱਜ ਜੇ ਉਹੋ ਜਿਹੇ ਹਾਂ ਜਿਹਦੇ ਆਪਾਂ 4 ਸਾਲ ਦੇ ਸੀ ਆਪਾਂ ਇੱਦਾਂ ਦੇ ਸੀ। ਦੁਨੀਆਂ ਦੇ ਵਿੱਚ ਹਰ ਕੋਈ ਸਾਧੂ ਜੰਮਦਾ ਜਦੋਂ ਮਾਤਾ ਦੇ ਪੇਟ ਤੋਂ ਜਨਮ ਲੈਂਦਾ ਨਾ ਪਿਆਰਿਓ ਬੱਚਾ ਬ੍ਰਹਮ ਗਿਆਨੀ ਹੁੰਦਾ। ਅਸੀਂ ਜਿੱਦਣ ਜੰਮੇ ਹਾਂ ਸਾਰੇ, ਉਦਣ ਅਸੀਂ ਸਾਰੇ ਹੀ ਸੰਤ ਸਾਂ। ਜਿੱਦਣ ਅਸੀਂ ਜੰਮੇ ਹਾਂ ਨਾ ਸਾਰੇ, ਆਪਾਂ ਸਾਰੇ ਗੁਰਮੁਖ ਸਾਂ। ਪਰ ਜਿਉਂ ਜਿਉਂ ਵੱਡੇ ਹੋਈ ਗਏ, ਵਿੰਗ ਪੈਂਦੇ ਗਏ ਸਾਡੇ 'ਚ, ਵਲ ਪੈਂਦੇ ਗਏ। ਕਬੀਰ ਜੈਸੀ ਉਪਜੀ ਪੇੜ ਤੇ, ਜਿਉਂ ਤੈਸੀ ਨਿਭੈ ਓੜ, ਹੀਰਾ ਕਿਸਕਾ ਬੋਪਰਾ ਪੂਜਾ ਨਾ ਰਤਨ ਕਰੋੜ। ਕਦੇ ਵੇਖਣਾ ਦਰਖਤ ਵੱਲ, ਦਰਖਤ ਦੇ ਵਿੱਚੋਂ ਇੱਕ ਸ਼ਾਹ ਰੱਗ ਫੁੱਟਦੀ ਹੈ, ਦਰਖਤ ਦੇ ਵਿੱਚੋਂ ਇੱਕ ਟਾਹਣੀ ਪੈਦਾ ਹੁੰਦੀ ਹੈ। ਜਦੋਂ ਟਾਹਣੀ ਪੈਦਾ ਹੁੰਦੀ ਹੈ, ਬਿਲਕੁਲ ਸਿੱਧੀ ਪੈਦਾ ਹੁੰਦੀ ਹੈ। ਜਿਹੜੇ ਅੱਜ ਵੱਡੇ ਵੱਡੇ ਟਾਹਣ ਨੇ ਨਾ, ਜਿੱਦਣ ਪੈਦਾ ਹੋਏ ਸੀ ਬਿਲਕੁਲ ਸਿੱਧੇ, ਜੇ ਤੇ ਟਾਹਣੀ ਪੈਦਾ ਹੋਈ ਹੈ ਤੇ ਉਵੇਂ ਹੀ ਵਧੇ, ਸਿੱਧੀ ਜਾਈ ਜਾਏ ਜਾਈ ਜਾਏ ਜਾਈ ਜਾਏ, ਉਹ ਇੱਕ ਬਹੁਤ ਸੁੰਦਰ ਟਾਹਣ ਬਣ ਜਾਂਦਾ ਹੈ। ਜਦੋਂ ਫਿਰ ਉਹਨੂੰ ਕੋਈ ਵੇਖਦਾ, ਲੱਕੜਹਾਰਾ ਵੇਖਦਾ, ਜਦੋਂ ਕੋਈ ਲੁਹਾਰ ਵੇਖਦਾ, ਜਦੋਂ ਕੋਈ ਮਿਸਤਰੀ ਵੇਖਦਾ, ਉਹ ਕਹਿੰਦਾ ਵੀ ਆਹ ਲੱਕੜ ਤੇ ਬਹੁਤ ਵਧੀਆ ਹੈ, ਇਹਦਾ ਤੇ ਫਰਨੀਚਰ ਹੀ ਬੜਾ ਵਧੀਆ ਬਣੂ, ਇਹ ਲੱਕੜੀ ਤੇ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ, ਉਹ ਲੱਕੜੀ ਦੇ ਟੇਬਲ ਬਣਨਗੇ, ਉਹ ਲੱਕੜੀ ਦੇ ਬੈੱਡ ਬਣਨਗੇ, ਉਹ ਲੱਕੜੀ ਦੇ ਤਖਤੇ ਬਣਨਗੇ। ਜਿਹੜੀ ਲੱਕੜੀ ਸਿੱਧੀ ਸਿੱਧੀ ਜਾਵੇ, ਜਿਵੇਂ ਪੈਦਾ ਹੋਈ ਸੀ ਉਵੇਂ ਸਿੱਧੀ ਹੋਈ ਸਿੱਧੀ ਜਾਏ, ਉਹ ਲੱਕੜ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ। ਜਿੱਦਾਂ ਅਸੀਂ ਜੰਮੇ ਹਾਂ, ਜੇ ਕਿਤੇ ਉਵੇਂ ਹੀ ਸਿੱਧੇ ਹੀ ਸਿੱਧੇ ਜਾਈਏ, ਅਸੀਂ ਪੰਥ ਦਾ ਸ਼ਿੰਗਾਰ ਬਣ ਜਾਵਾਂਗੇ। ਆਖੋ ਸਾਧਨਾ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਪਿਆਰਿਓ, ਬੇਕਦਰੀ ਨਾ ਹੁੰਦੀ ਲੱਕੜ ਦੀ ਜੇ ਵਿੰਗ ਵਲ ਨਾ ਹੁੰਦਾ। ਇਹ ਲੱਕੜੀ ਤੇ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ, ਉਹ ਲੱਕੜੀ ਦੇ ਟੇਬਲ ਬਣਨਗੇ, ਉਹ ਲੱਕੜੀ ਦੇ ਬੈੱਡ ਬਣਨਗੇ, ਉਹ ਲੱਕੜੀ ਦੇ ਤਖਤੇ ਬਣਨਗੇ। ਜਿਹੜੀ ਲੱਕੜੀ ਸਿੱਧੀ ਸਿੱਧੀ ਜਾਵੇ, ਜਿਵੇਂ ਪੈਦਾ ਹੋਈ ਸੀ ਉਵੇਂ ਸਿੱਧੀ ਹੋਈ ਸਿੱਧੀ ਜਾਏ, ਉਹ ਲੱਕੜ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ। ਜਿੱਦਾਂ ਅਸੀਂ ਜੰਮੇ ਹਾਂ, ਜੇ ਕਿਤੇ ਉਵੇਂ ਹੀ ਸਿੱਧੇ ਹੀ ਸਿੱਧੇ ਜਾਈਏ, ਅਸੀਂ ਪੰਥ ਦਾ ਸ਼ਿੰਗਾਰ ਬਣ ਜਾਵਾਂਗੇ। ਆਖੋ ਸਾਧਨਾ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਪਿਆਰਿਓ, ਬੇਕਦਰੀ ਨਾ ਹੁੰਦੀ ਲੱਕੜ ਦੀ ਜੇ ਵਿੰਗ ਵਲ ਨਾ ਹੁੰਦਾ। ਸਾਡੀ ਵੀ ਕਦੇ ਬੇਕਦਰੀ ਨਾ ਹੁੰਦੀ ਜੇ ਸਾਡੇ ਵਿੱਚ ਵੀ ਵਲ ਛਲ ਨਾ ਹੁੰਦਾ, ਅਸੀਂ ਵੀ ਸਿੱਧੇ ਹੁੰਦੇ ਧੰਨੇ ਵਰਗੇ। ਸਿੱਧਾ ਸਾਧਾ ਹੀ ਸੀ, ਕਹਿੰਦੇ ਪੱਥਰ ਚੋਂ ਹੀ ਪਾ ਲਿਆ, ਪੱਥਰ ਕੀ ਉੱਥੇ ਲੱਕੜ ਹੁੰਦੀ, ਲੱਕੜ ਚੋਂ ਵੀ ਪਾ ਲੈਂਦਾ। ਪੱਥਰ ਦੀ ਥਾਂ ਤੇ ਜੇ ਲੱਕੜ ਹੁੰਦੀ ਤੇ ਰੱਬ ਲੱਕੜ ਚੋਂ ਵੀ ਪ੍ਰਗਟ ਹੋ ਜਾਂਦਾ। ਰੱਬ ਪੱਥਰ ਵਿੱਚੋਂ ਪ੍ਰਗਟ ਨਹੀਂ ਹੋਇਆ, ਪਰਮੇਸ਼ਰ ਧੰਨੇ ਦੀ ਸ਼ਰਧਾ ਚੋਂ ਪ੍ਰਗਟ ਹੋਇਆ। ਉਹਦੀ ਸ਼ਰਧਾ ਹੀ ਇੰਨੀ ਬਣ ਗਈ, ਪੱਥਰ ਤੇ ਬਣਾ ਲਈ ਸ਼ਰਧਾ ਉਹਨੇ। ਤੇ ਜਦੋਂ ਅਸੀਂ ਸਿੱਧੇ, ਰੱਬ ਸਾਡੇ ਵੱਲ ਸਿੱਧਾ, ਜਿੰਨੇ ਵਿਲ ਵਲ ਵਿੰਗ ਪੈ ਗਏ ਸਾਡੇ, ਉਨੀ ਬੇਕਦਰੀ ਹੋ ਗਈ। ਲੱਕੜੀ ਜੇ ਸਿੱਧੀ ਹੋਈ ਸਿੱਧੀ ਜਾਏ, ਟਾਹਣੀ ਸਿੱਧੀ ਹੋਈ ਸਿੱਧੀ ਜਾਏ, ਉਹ ਜ਼ਰੂਰ ਇੱਕ ਨਾ ਇੱਕ ਦਿਨ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ ਹੀ ਬਣੇਗੀ। ਜਿੱਦਣ ਅਸੀਂ ਜੰਮੇ ਸਾਂ ਸਾਰੇ ਸਾਧੂ ਸਾਂ, ਜਿਉਂ ਜਿਉਂ ਵੱਡੇ ਹੋਈ ਗਏ, ਸਾਡੇ ਵਿੱਚ ਪਤਾ ਨਹੀਂ ਕਿੰਨੇ ਕੁ ਔਗਣ ਆ ਬੜੇ, ਵਲ ਪੈਂਦੇ ਗਏ ਪੈਂਦੇ ਗਏ ਪੈਂਦੇ ਗਏ, ਲੱਕੜ ਤੇ ਬਾਲਣ ਦੇ ਕੰਮ ਹੀ ਆ ਜਾਣੀ, ਅਸੀਂ ਤੇ ਕਿਸੇ ਕੰਮ ਹੀ ਨਹੀਂ ਆਉਣੇ। ਆਖੋ ਸਤਨਾਮ
ਵਾਹਿਗੁਰੂ।
ਖਰੇ ਕਿੰਨੇ ਕੁ ਵਲ ਨੇ ਸਾਡੇ 'ਚ, ਕਿੰਨੇ ਕੁ ਵਿੰਗ ਨੇ, ਇਹ ਸਿੱਧੇ ਹੋਣ ਦੀ ਕੋਈ ਲੋੜ ਆ ਬਸ। ਜਿੱਦਣ ਸਿੱਧੇ ਹੋ ਗਏ ਤੇ ਸਮਝ ਲਓ ਨਵਾਂ ਜਨਮ ਹੋ ਗਿਆ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਉਹ ਲੱਕੜੀ ਸਿੱਧੀ ਨਹੀਂ ਹੋ ਸਕਦੀ ਪਿਆਰੇ, ਜਿਹੜੀ ਲੱਕੜੀ ਵਿੰਗੀ ਹੋ ਜਾਏ ਨਾ ਕਰੀ, ਉਹ ਵਿੰਗੀ ਵੀ ਰਹਿਣੀ, ਟੇਢੀ ਰਹਿ ਗਈ ਲੱਕੜੀ, ਉਹ ਟੇਢੀ ਰਹਿ ਗਈ ਸਦਾ, ਉਹਦਾ ਟੇਢਾਪਨ ਨਹੀਂ ਖਤਮ ਹੋ ਸਕਦਾ। ਸਾਡੇ ਤੇ ਕਿਰਪਾ ਹੈ, ਗੁਰੂ ਗੋਬਿੰਦ ਸਿੰਘ ਕਰਕੇ ਗਏ ਨੇ, ਅਸੀਂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ। ਮਹਾਰਾਜ ਕਹਿੰਦੇ ਤੇਰੇ 'ਚ ਵਲ ਵਿੰਗ ਪਏ ਹੋਣਗੇ, ਜਿੰਨੇ ਮਰਜ਼ੀ ਪੈ ਜਾਣ, ਜਿੰਨਾ ਮਰਜ਼ੀ ਮਾੜਾ ਹੋਵੇ, ਦਿਨ ਰਾਤ ਵਿਕਾਰਾਂ ਦੇ ਨਾਲ ਭਰਿਆ ਪਿਆ ਹੋਵੇ, ਉਹ ਤੇਰਾ ਅੰਦਰ ਭਰਿਆ ਪਿਆ ਹੋਵੇ, ਸ਼ਰਾਬਾਂ ਪੀਣ ਵਾਲਾ ਹੋਵੇ, ਬੜੇ ਬੱਕਰੇ ਵੱਡੇ ਹੋਣ, ਇੱਕ ਵਾਰੀ ਪੰਜ ਪਿਆਰਿਆਂ ਦੇ ਸਾਹਮਣੇ ਆ ਜਾਈ, ਉਹਨਾਂ ਨੇ ਇੱਕ ਵਾਰੀ ਸਿੱਧਾ ਕਰ ਦੇਣਾ, ਅੱਗੇ ਫਿਰ ਸਤਿਗੁਰ ਦੀ ਮਰਜ਼ੀ, ਜੇ ਸਾਂਭ ਸਕੇਗਾ ਤੇ ਸਾਂਭ ਲਈ, ਅੱਗੇ ਤੇਰੀ ਮਰਜ਼ੀ ਹੈ। ਜੇ ਸਾਂਭ ਸਕਦਾ ਹੈ, ਧਿਆਨ ਦਿਓ, ਜੇ ਸਾਂਭ ਸਕਦਾ ਤੇ ਸਾਂਭ ਲਈ, ਇੱਕ ਵਾਰੀ ਤੇ ਸਤਿਗੁਰ ਕੇ ਜਨਮੇ ਗੁਰੂ ਘਰ 'ਚ ਤੇਰਾ ਨਵਾਂ ਜਨਮ ਹੋ ਜਾਏਗਾ। ਮਾਂ ਤੋਂ ਜੰਮੇ ਸਿੱਧੇ, ਫਿਰ ਗੁਰੂ ਘਰ 'ਚ ਜਨਮ ਹੋਣਾ। ਇੱਕ ਵਾਰੀ ਦੁਆਰਾ ਤੈਨੂੰ ਸਾਰਾ ਹੀ ਸਮਾਂ ਦੇ ਦਿੱਤਾ ਵੀ ਲੈ ਭਾਈ, ਪਹਿਲੀਆਂ ਗਲਤੀਆਂ ਸਫਾਇਆ ਕਰ ਦਿੱਤਾ, ਸਾਫ਼ ਹੋ ਗਈਆਂ, ਗਾਂ ਹੁਣ ਵੇਖ ਲੈ। ਜਿੱਦਣ ਜੰਮਿਆ ਸਲੇਟ ਬਿਲਕੁਲ ਸਾਫ਼ ਸੀ, ਬੱਚਾ ਜਦੋਂ ਜਾਂਦਾ ਨਾ ਘਰ, ਸਕੂਲ ਜਾਂਦਾ ਸਲੇਟ ਲੈ ਕੇ ਜਾਂਦਾ ਖੱਟੀ ਲੈ ਕੇ ਜਾਂਦਾ ਤੇ ਉਸ ਬਿਲਕੁਲ ਸਾਫ਼ ਹੈ ਅਸੀਂ ਆਪਣੀ ਮਰਜ਼ੀ ਕੀਤੀ ਗੁਰੂ ਦੀ ਸੁਣੀ ਹੋਈ ਨਹੀਂ ਪਤਾ ਨਹੀਂ ਉਹਨਾਂ ਸਲੇਟ ਉੱਤੇ ਕੀ ਕੁਛ ਲਿਖ ਲਿਆ ਗਲਤੀ ਲਿਖ ਲਿਆ ਸਾਰਾ ਪੰਜ ਪਿਆਰਿਆਂ ਨੇ ਇੱਕ ਵਾਰੀ ਉਹਨੂੰ ਸਾਫ਼ ਕਰ ਦੇਣਾ ਵੀ ਲੈ ਹੁਣ ਦੁਬਾਰਾ ਨਵੇਂ ਸਿਰਿਓਂ ਸ਼ੁਰੂ ਕਰ ਲੈ ਕੰਮ ਫਿਰ ਇੱਕ ਵਾਰੀ ਮੌਕਾ ਮਿਲ ਜਾਏਗਾ ਫਿਰ ਕਿਰਪਾ ਹੋ ਜਾਏਗੀ ਜਿੱਦਣ ਜੰਮੇ ਸੀ ਉਦਣ ਕੋਈ ਔਗਣ ਨਹੀਂ ਸੀ ਕਈ ਵਾਰੀ ਵੇਖਣਾ ਬੜੀਆਂ ਸਟੇਜਾਂ ਦੇ ਉੱਤੇ ਬੜੇ ਸ਼ਖਸ ਇਦਾਂ ਦੇ ਨੇ ਸਟੇਜ ਤੇ ਖਲੋਣਗੇ ਤੇ ਲੱਤਾਂ ਕੰਬਦੀਆਂ ਨੇ ਉਹ ਲੈ ਤੇ ਲੈਂਦੇ ਨੇ ਪੰਗਾ ਵੀ ਮੈਂ ਬੋਲਦਾ ਜੀ ਸਪੀਕਰ 'ਚ ਮੈਂ ਬੋਲੂ ਮਾਈਕ 'ਚ ਉਹ ਜਦੋਂ ਬੋਲਣ ਲੱਗਦਾ ਤੇ ਉਹਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਵੇਖੋਗੇ ਥਿੜਕਰਿਆ ਹੁੰਦਾ ਹੈ ਕਈ ਤੇ ਕਹਿਣਗੇ ਚੱਕਰ ਆ ਚੱਲਿਆ ਸੀ ਬਸ ਡਿੱਗਦਾ ਡਿੱਗਦਾ ਹੀ ਬਚਿਆ ਜਾਨ ਨਿਕਲ ਚੱਲੀ ਸੀ ਮੇਰੀ ਮੈਨੂੰ ਤੇ ਇਹ ਲੱਗਦਾ ਸੀ ਵੀ ਥੱਲੇ ਹੈ ਹੀ ਕੁਛ ਨਹੀਂ ਸਟੇਜ ਇੰਨਾ ਡਰ ਲੱਗਦਾ ਮਾਈਕ 'ਚ ਬੋਲਣ ਲੱਗੇ ਕਿਉਂ ਡਰ ਰਿਹਾ ਸੀ ਅਸੀਂ ਕੰਬਨੇ ਅੱਜ ਕਿਉਂ ਕੰਬਨੇ ਕਦੇ ਵੇਖਿਆ ਵੀ ਵੱਡਾ ਬੰਦਾ ਕਿਉਂ ਕੰਬਦਾ ਤੇ ਤੁਸੀਂ 3 ਸਾਲ ਦੇ ਬੱਚੇ ਨੂੰ ਸਟੇਜ ਤੇ ਖਿਲਾਰ ਦਿਓ ਡਰਦਾ ਰੋਣ ਭਾਵੇਂ ਲੱਗ ਜੇ ਪਰ ਕੰਬਦਾ ਨਹੀਂ ਬੱਚਾ ਕਿਉਂ ਨਹੀਂ ਕੰਬਦਾ 60 ਸਾਲ ਦਾ ਬਜ਼ੁਰਗ ਕੰਬ ਰਿਹਾ 6 ਸਾਲ ਦਾ ਬੱਚਾ ਪੋਇਮਾਂ ਸੁਣਾਏਗਾ ਤੁਹਾਨੂੰ ਮਾਈਕ 'ਚ ਇੱਥੇ ਬੜੇ ਬੱਚੇ ਹੋਣਗੇ ਬੈਠੇ ਜੇ ਉਹਨੂੰ ਕਹੋ ਵੀ ਕਵਿਤਾ ਸੁਣਾ ਜਿਹੜੀ ਸਕੂਲ 'ਚ ਸਿੱਖਦਾ ਇੱਥੇ ਖੜ ਕੇ ਗਾ ਸਕਦਾ ਕੰਬੇਗਾ ਨਹੀਂ ਬੜੇ ਬੱਚੇ ਗਾਉਂਦੇ ਨੇ 4-4 ਸਾਲ ਦੇ ਬੱਚੇ ਬਾਹਾਂ ਖੜੀਆਂ ਕਰ ਕਰਕੇ ਬੜਾ ਆਨੰਦ ਆਉਂਦਾ ਉਹਨਾਂ ਨੂੰ ਵੇਖ ਕੇ ਕੀਰਤਨ ਕਰਦੇ ਨੇ ਉਹ ਕੋਈ ਨਹੀਂ ਕੰਬਦੇ ਅਸੀਂ ਕੰਬਨੇ ਆ ਸਾਰੇ ਕਾਰਨ ਕੀ ਜਦੋਂ ਅਸੀਂ 3-4 ਸਾਲਾਂ ਦੇ ਸੀ ਕੰਬਦੇ ਅਸੀਂ ਵੀ ਨਹੀਂ ਸੀ ਉਦੋਂ ਬਿਲਕੁਲ ਨਹੀਂ ਸੀ ਕੰਬਦੇ ਹੁਣ ਕੰਬਦੇ ਆ ਕਾਰਨ ਪਤਾ ਕੀ ਹੈ ਉਹ ਬੱਚੇ ਨੇ ਕੋਈ ਪਾਪ ਨਹੀਂ ਕੀਤਾ ਉਹ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਉਹਨੂੰ ਝੋਰਾ ਨਹੀਂ ਵੀ ਮੈਂ ਔਗਣਾਂ ਦਾ ਭਰਿਆ ਪਿਆ ਉਹ ਬੱਚੇ ਨੂੰ ਪਤਾ ਮੈਂ ਗਲਤੀ ਕੋਈ ਨਹੀਂ ਕੀਤੀ ਅਸੀਂ ਨਹੀਂ ਕੰਬਦੇ ਪਿਆਰਿਓ ਸਾਡੇ ਪਾਪ ਕੰਬਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਉਹ ਕਿਉਂ ਕੰਬੇਗਾ ਜਦੋਂ ਡਰ ਉਹਨੂੰ ਕਾਹਦਾ ਕੰਬੇਗਾ ਤੇ ਉਹ ਜਦੋਂ ਅੰਦਰ ਪਤਾ ਵੀ ਘਾਟ ਹੈ ਮੈਂ ਸੰਗਤ ਵਿੱਚ ਨਹੀਂ ਖਲੋ ਸਕਦਾ ਮੈਂ 10 ਬੰਦਿਆਂ ਵਿੱਚ ਨਹੀਂ ਖਲੋ ਸਕਦਾ ਉਹ ਕੰਬੇਗਾ ਅੰਦਰੋਂ ਬੱਚਾ ਨਹੀਂ ਕੰਬੇਗਾ ਕਦੇ ਉਹਨੇ ਪਾਪ ਕੀਤਾ ਹੀ ਨਹੀਂ ਉਹੀ ਬੱਚਾ ਹੈ ਥੋੜਾ ਵਧਾ ਵਧੀ ਜਾਣ ਦਿਓ ਵੱਡਾ ਹੋਈ ਜਾਣ ਦਿਓ ਜੇ ਤੇ ਠੀਕ ਰਹੇਗਾ ਤੇ ਖਲੋ ਜਾਏਗਾ ਨਹੀਂ ਤੇ ਉਹ ਵੀ ਕੰਬਣ ਲੱਗ ਜਾਏਗਾ ਮੁਸ਼ਕਲ ਹੋ ਜਾਏਗੀ ਗੱਲ ਇਸ ਕਰਕੇ ਜਦੋਂ ਅਸੀਂ ਜੰਮੇ ਆ ਸਲੇਟ ਸਾਫ਼ ਲੈ ਕੇ ਆਏ ਆ ਆਪਣੀ ਮਰਜ਼ੀ ਨਾਲ ਹੀ ਲਿਖਣਾ ਸ਼ੁਰੂ ਕਰ ਦਿੱਤਾ ਉਹ ਲਿਖੋ ਜੋ ਗੁਰੂ ਗੋਬਿੰਦ ਸਿੰਘ ਨੇ ਪੂਰਨੇ ਪਾਏ ਨੇ ਉਹਦੇ ਉੱਤੇ ਉੱਤੇ ਲਿਖੋ ਬਸ ਆਪਣੀ ਨਾ ਵਰਤੋ ਮਤ ਗੁਰੂ ਦੀ ਮਤ ਜੋ ਸਤਿਗੁਰੂ ਲਿਖ ਕੇ ਗਏ ਨੇ ਨਾ ਅੱਗੇ ਅੱਗੇ ਪੂਰਨੇ ਪਾ ਕੇ ਗਏ ਨੇ ਬਸ ਉਹਦੇ ਪਿੱਛੇ ਲਿਖੀ ਹੈ ਜਦੋਂ ਅਸੀਂ ਆਪਣੀ ਮਤ ਵਰਤਾਂਗੇ ਫਿਰ ਗਲਤ ਹੋ ਜਾਏਗਾ ਕੰਮ ਸਭ ਤੋਂ ਪਹਿਲਾਂ ਪੂਰਨੇ ਪਾਉਂਦਾ ਟੀਚਰ ਕਹਿੰਦਾ ਕਾਕਾ ਮੇਰੇ ਮਗਰ ਮਗਰ ਲਿਖੀ ਚੱਲ ਬਸ ਫਿਰ ਉਹ ਮਗਰ ਮਗਰ ਲਿਖੀ ਚੱਲੋ ਕਿਰਪਾ ਹੋ ਜਾਏਗੀ ਸਾਡੇ ਤੇ ਵੀ ਮਿਹਰ ਹੋ ਜਾਏਗੀ ਤੇ ਜਦੋਂ ਅਸੀਂ ਖੰਡੇ ਪੜ ਦਾ ਅੰਮ੍ਰਿਤ ਛਕ ਲੈਂਦੇ ਹਾਂ ਇੱਕ ਵਾਰੀ ਸਰ ਭੁੱਲਾਂ ਮਾਫ਼ ਕਰ ਦਿੱਤੀਆਂ ਜਾਂਦੀਆਂ ਨੇ ਇੱਕ ਵਾਰੀ ਦੁਬਾਰਾ ਨਵਾਂ ਜਨਮ ਦਿੱਤਾ ਜਾਂਦਾ ਵੀ ਲੈ ਬਾਈ ਪਿਛਲਾ ਸਮਾਂ ਲੰਘ ਗਿਆ ਲੈ ਹੁਣ ਅੱਗਾ ਸਵਾਰ ਲੈ ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ ਇੱਕ ਦਿਨ ਸਤਿਗੁਰ ਮੰਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗਿਆ ਸਮਝ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਇੱਕ ਦਿਨ ਅਸੀਂ ਵੀ ਆ ਕੇ ਆਖੀਏ ਇਹਦਿਨ ਸਾਡੇ ਤੇ ਵੀ ਮਿਹਰ ਹੋਏ ਤੇ ਅਸੀਂ ਵੀ ਆ ਕੇ ਗਲ ਚ ਪਾ ਕੇ ਪੱਲਾ ਸਿਰ ਝੁਕਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਖੀਏ ਸਤਿਗੁਰੂ ਮਿਹਰ ਕਰੋ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਸੋ ਪੀਤੀ ਹੁਣ ਤਾਂ ਸਮਝ ਚੱਲੋ ਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਪਿਛਲਾ ਸਮਾਂ ਜਿਹੋ ਜਿਹਾ ਲੰਘ ਗਿਆ ਸਤਿਗੁਰੂ ਹੁਣੀ ਮਿਹਰ ਕਰ ਦਿਓ ਬਖਸ਼ਿਸ਼ ਕਰ ਦਿਓ ਕਿਰਪਾ ਕਰ ਦਿਓ ਬੜੇ ਨੇ ਇਦਾਂ ਦੇ ਜਿਹੜੇ ਸੋਫੇ ਵਾਂਗੂ ਝੁਕਣ ਵਾਸਤੇ ਤਿਆਰ ਨੇ ਸਦਾ ਝੁਕੇ ਨਹੀਂ ਰਹਿਣਗੇ ਸਦਾ ਨਹੀਂ ਸੋਫੇ ਤੇ ਬਹਿ ਜੋ ਝੁਕ ਗਿਆ ਉੱਠ ਪੁੱਤ ਫਿਰ ਉਦਾਂ ਹੀ ਸਾਡਾ ਕੰਮ ਵੀ ਇਦਾਂ ਦਾ ਹੀ ਆ ਦੋ ਚਾਰ ਦਿਨ ਅਸੀਂ ਬਹੁਤ ਝੁਕੇ ਰਹਿੰਦੇ ਕਿਸੇ ਨੇ ਲਾਤ ਤਾਂ ਬਾਣੀ ਪੜਿਆ ਕਰ ਪੜਦਾ 15ਵੇਂ ਦਿਨ ਪੜਦਾ ਫਿਰ ਛੱਡ ਦਿੰਦਾ ਹੁਣ ਰਸ ਆਉਣੋਂ ਹਟ ਗਿਆ ਪਰ ਆਨੰਦ ਤੇ ਫਿਰ ਅਜੇ ਸਦਾ ਲੰਘ ਜਾ ਨਿਭ ਜਾ ਜੇ ਨਿਤਨੇਮ ਕਰਨ ਲੱਗ ਪਈਏ ਛੱਡੀਏ ਨਾ ਜੇ ਬਾਣੀ ਪੜਨ ਲੱਗ ਪਈਏ ਛੱਡੀਏ ਨਾ ਜੇ ਜੁੜੇ ਹਾਂ ਤੇ ਜੁੜੇ ਰਹੀਏ ਪੜੋ ਇਤਿਹਾਸ ਜਿਨ੍ਹਾਂ ਗੁਰਸਿੱਖਾਂ ਨੂੰ ਅਸੀਂ ਰੋਜ਼ ਯਾਦ ਕਰਨੇ ਹਾਂ ਅਰਦਾਸ ਕਰਨੇ ਹਾਂ ਬੇਨਤੀ ਕਰਨੇ ਹਾਂ ਮੈਂ ਫਿਰ ਉਹਨਾਂ ਵੀਰਾਂ ਦੇ ਚਰਨਾਂ 'ਚ ਇੱਥੇ ਬੇਨਤੀ ਕਰਨਾ ਜਿਹੜੇ ਵਿੱਚ ਜੁਰ ਵਿੱਚ ਵਿਚਾਲੇ ਦੀਵਾਨ ਦੇ ਹਿਲਜੁਲ ਪੈਦਾ ਕਰਦੇ ਨੇ ਕਿਰਪਾ ਕਰੋ ਵੀ ਜੇ ਉੱਠ ਕੇ ਹੀ ਜਾਣਾ ਸੀ ਫਿਰ ਆਉਣਾ ਹੀ ਕਾਹਨੂੰ ਸੀ ਆਖੋ
ਸਤਿਗੁਰੂ
ਆਉਣਾ ਕਾਹਦੇ ਵਾਸਤੇ ਸੀ ਸਾਰਿਆਂ ਦਾ ਰਸ ਕਿਉਂ ਖਰਾਬ ਕਰਦੇ ਹੋ ਪਿਆਰਿਓ ਸਾਰਿਆਂ ਦਾ ਆਨੰਦ ਖਰਾਬ ਹੁੰਦਾ ਇਹਦੇ ਨਾਲ ਹਿਲਜੁਲ ਨਹੀਂ ਚੰਗੀ ਲੱਗਦੀ ਆ ਪਿੱਛੇ ਜੇ ਮੈਂ ਗਿਆ ਇੱਧਰ ਦੀਵਾਨ ਸੀ ਭਾਗੀ ਕੇ ਪਿੰਡ 'ਚ ਬਠਿੰਡੇ ਕੋ ਭਾਗੀ ਕੇ ਨਗਰ ਸੀ ਮੋਗੇ ਇਲਾਕੇ 'ਚ ਤੇ ਮੈਂ ਵੇਖਿਆ ਵੀ 3 ਘੰਟੇ ਦੀਵਾਨ ਲੱਗਿਆ 3 ਸਾਢੇ 3 ਘੰਟੇ ਇੱਕ ਬੱਚਾ ਵੀ ਨਹੀਂ ਹਿੱਲਿਆ ਉੱਥੇ ਤੇ ਇੱਥੇ ਸਾਰੇ ਤੇ ਨਹੀਂ ਇੱਕੋ ਜਿਹੇ ਹੁੰਦੇ ਕੋਈ ਕੋਈ ਪ੍ਰੇਮੀ ਹੁੰਦਾ ਕੋਈ ਕੋਈ ਪਰ ਮੇਰੀ ਬੇਨਤੀ ਹੈ ਵੀ ਦੂਜਿਆਂ ਦਾ ਆਨੰਦ ਖਰਾਬ ਨਹੀਂ ਕਰਨਾ ਚਾਹੀਦਾ ਪਹਿਲਾਂ ਵੀ ਅਰਜ਼ ਕਰ ਚੁੱਕੇ ਹਾਂ ਪਿਆਰ ਵਿੱਚ ਬੈਠੇ ਰਹੋ ਕਈ ਵਾਰੀ ਅਸੀਂ ਹੁਣ ਕਮਾਲ ਦੀ ਗੱਲ ਤੇ ਆ ਹਰੇਕ ਬੰਦਾ ਸੁੱਖ ਚਾਹੁੰਦਾ ਜੇ ਹੁਣ ਕਹੀਏ ਵੀ ਸੁੱਖ ਕਿਹਨੂੰ ਚਾਹੀਦਾ ਸਾਰੇ ਬਾਹਾਂ ਖੜੀਆਂ ਕਰ ਦਿੰਦੇ ਸਾਨੂੰ ਵੀ ਸੁੱਖ ਚਾਹੀਦਾ ਸਾਨੂੰ ਵੀ ਸੁੱਖ ਚਾਹੀਦਾ ਸੋਖੀ ਸੁੱਖ ਚਾਹੀਦਾ ਨਾ ਸਭ ਦੁਖੀ ਤੇ ਕੋਈ ਹੋਣਾ ਹੀ ਨਹੀਂ ਚਾਹੁੰਦਾ ਸੁੱਖ ਵਾਸਤੇ ਵੇਖ ਲਓ ਖਰਚ ਕਿੰਨਾ ਕੁ ਕਰਦੇ ਨੇ ਅਸੀਂ ਤੇ ਕਿਸੇ ਦਾ ਮਾੜਾ ਨਹੀਂ ਕਰਦੇ ਪਤਾ ਨਹੀਂ ਸੁੱਖ ਕਿਉਂ ਨਹੀਂ ਆਉਂਦਾ ਪਤਾ ਨਹੀਂ ਕਿਉਂ ਮੈਂ ਦੁਖੀ ਹਾਂ ਪਰ ਅਸੀਂ ਇੰਨਾ ਕੁ ਸਮਾਂ 2 ਘੰਟੇ ਸਮਾਂ ਵੀ ਨਹੀਂ ਦੇ ਸਕਦੇ ਜਦੋਂ ਫਸਲਾਂ ਵੱਢੀ ਦੀਆਂ ਨੇ ਕਈ ਵਾਰੀ ਆਹ ਅਨਾਜ ਮੰਡੀ ਆਹੀ ਅਨਾਜ ਮੰਡੀ ਆ ਕਈ ਪ੍ਰੇਮੀ ਹੁਣ ਉੱਠ ਉੱਠ ਕੇ ਜਾਂਦੇ ਆ 15 ਦਿਨ ਝਾੜ ਨਾ ਲੱਗੇ 15 ਦਿਨ ਬੋਲੀ ਨਾ ਲੱਗੇ ਇਹ ਨਹੀਂ ਪਤਾ ਮਹੀਨਾ ਵੀ ਇੱਥੇ ਮੰਜਾ ਡਾ ਕੇ ਬੈਠਾ ਰਵੇ ਇੱਥੇ ਹੀ ਮੈਂ ਤੇ ਬਹਿਣ ਨੂੰ ਤਿਆਰ ਆ ਬਾਪੂ ਕਹਿੰਦਾ ਮੇਰਾ ਤੇ ਮੰਜਾ ਵੀ ਉੱਥੇ ਹੀ ਲੈ ਚੱਲੋ ਮੱਛਰ ਵੱਢਦਾ ਵੱਢੀ ਜਾਏ ਗਰਮੀ ਲੱਗਦੀ ਹੈ ਲੱਗੀ ਜਾਏ, ਹਨੇਰੀ ਆਉਂਦੀ ਆਈ ਜਾਏ, ਪਰ ਆਪਣੀ ਢੇਰੀ ਦੇ ਕੋਲ ਮੰਜਾ ਡਾ ਕੇ ਬੈਠਣਾ। ਇਹ ਢੇਰੀ ਵਾਸਤੇ ਤੇ ਬਹਿ ਸਕਦਾ, ਗੁਰੂ ਵਾਸਤੇ ਨਹੀਂ ਬਹਿ ਸਕਦਾ, ਹੱਦ ਹੋ ਗਈ। ਫਿਰ ਕਹਿਣਗੇ ਬੜਾ ਦੁਖੀ ਆ ਜੀ, ਮੈਂ ਸੁੱਖ ਨਹੀਂ ਆਉਂਦਾ ਜੀ, ਆਹ ਜੀ ਉਹ ਜੀ। ਫਿਰ ਐਵੇਂ ਗੱਲਾਂ ਕਰਨ ਦਾ ਕੀ ਫਾਇਦਾ, ਜਦੋਂ ਸਾਨੂੰ ਪਤਾ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਆਪਣੇ ਆਪ ਨੂੰ ਵੇਖਿਆ ਕਰੋ ਪਿਆਰਿਓ। ਜਦੋਂ ਅਸੀਂ ਰੱਬ ਨੂੰ ਲਾਂਭੇ ਦਿੰਦੇ ਹਾਂ, ਰੱਬ ਨੂੰ ਕਹਿੰਦੇ ਹਾਂ ਵੀ ਮੈਂ ਤੇ ਇੰਨਾ ਭਗਤ ਹਾਂ, ਮੈਂ ਤੇ ਆਹ ਕਰਦਾ, ਮੈਂ ਤੇ ਆਹ ਕਰਦਾ, ਵੇਖਣਾ ਵੀ ਜੇ ਦੁੱਖ ਆਇਆ ਤੇ ਸਾਡੇ 'ਚ ਕਿਤੇ ਨਾ ਕਿਤੇ ਕੋਈ ਘਾਟ ਜ਼ਰੂਰ ਹੋਏਗੀ। ਅਸੀਂ ਫਸਲਾਂ ਵਾਸਤੇ ਜੇ 15-15 ਦਿਨ ਕੱਢ ਸਕਦੇ ਹਾਂ, ਤੇ ਗੁਰੂ ਵਾਸਤੇ 15 ਮਿੰਟ ਰੋਜ਼ ਗੁਰਦੁਆਰੇ ਮੱਥਾ ਨਹੀਂ ਟੇਕਣ ਜਾ ਸਕਦੇ? ਉਦਾਂ ਵੀ ਕਿੰਨਾ ਕਿੰਨਾ ਸਮਾਂ ਕੱਢੀ ਦਈ ਹੈ। ਨਾ ਕੋਈ ਰੱਬ ਨਾ ਰੱਬ ਕਰੇ ਰਿਸ਼ਤੇਦਾਰੀ ਵਿੱਚ ਕੋਈ ਵਾਧ ਘਾਟ ਹੋ ਜਾਏ ਤੇ ਤੌੜੇ ਜਾਈਦਾ, ਭੱਜੇ ਜਾਈਦਾ। ਇਹੀ ਤੇ ਪਿਆਰ ਆ। ਪਿਆਰ ਵਾਲਿਆਂ ਨੇ ਗੁਰੂ ਦਾ ਦੁਆਰਾ ਨਹੀਂ ਛੱਡਿਆ। ਹੁਣ ਜਰਾ ਕਿ ਮੈਂ ਇੱਧਰ ਨੂੰ ਥੋੜ੍ਹਾ ਸਮਾਂ ਅਰਦਾਸ ਅਸੀਂ ਰੋਜ਼ ਕਰਨੇ ਆ ਤੇ ਅਰਦਾਸ ਵਿੱਚ ਰੋਜ਼ ਯਾਦ ਕਰਨੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ
ਸੀਸ ਦਿੱਤੇ,
ਸੀਸ ਦਿੱਤੇ, ਬੰਦ ਬੰਦ
ਕਟਵਾਏ,
ਖੋਪਰੀਆਂ
ਲੋਹਾਈਆਂ
ਲੋਹਾਈਆਂ, ਚਰਖੜੀਆਂ ਤੇ
ਚੜੇ
ਚੜੇ, ਆਰਿਆਂ ਨਾਲ ਤਨ
ਚਰਵਾਏ,
ਉਬਲਦੀਆਂ ਦੇਗਾਂ ਵਿੱਚ ਉਬਾਲੇ, ਮੀਰ ਮੰਨੂ ਦੀਆਂ ਜੇਲਾਂ ਅੰਦਰ ਬੀਬੀਆਂ ਨੇ ਸਵਾ ਸਵਾ ਮਨ ਦੇ ਖੰਨੇ ਖੰਨੇ ਪ੍ਰਸ਼ਾਦੇ ਤੇ
ਗੁਜ਼ਾਰਾ ਕੀਤਾ,
ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਦੇ ਵਿੱਚ
ਹਾਰ ਪਵਾਏ,
ਫਿਰ ਵੀ ਸੀ ਨਹੀਂ ਉਚਾਰੀ, ਉਹਨਾਂ ਨੇ ਸੀ ਨਹੀਂ ਆਖਿਆ, ਹਾਏ ਨਹੀਂ ਆਖਿਆ। ਕਿੱਡਾ ਵੱਡਾ ਇਤਿਹਾਸ ਹੈ ਸਾਡਾ, ਮਹਾਨ ਵਿਰਸਾ, ਜਰਾ ਧਿਆਨ ਦਿਓ। ਰੋਜ਼ ਪ੍ਰਚਾਰ ਹੋ ਰਿਹਾ ਸਿੱਖ ਕੌਮ ਦਾ। ਇੱਕ ਪੰਥ ਨੇ ਜਿਹੜੀ ਇਹ ਅਰਦਾਸ ਬਣਾਈ ਹੈ ਨਾ ਪਿਆਰਿਓ, ਅਰਦਾਸ ਪੰਥ ਨੇ, ਪੰਥ ਪ੍ਰਮਾਣਿਤ ਜਿਹੜੀ ਅਰਦਾਸ ਹੈ, ਇਹ ਅਰਦਾਸ ਇਦਾਂ ਦੀ ਆ ਵੀ ਰੋਜ਼ ਪ੍ਰਚਾਰ ਹੋ ਰਿਹਾ। ਰੋਜ਼ ਹਰੇਕ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਰੋਜ਼ ਕਹਿੰਦਾ ਹੈ ਜਿਨ੍ਹਾਂ ਨੇ ਬੰਦ ਬੰਦ ਕਟਵਾਏ। ਭਾਈ ਮਨੀ ਸਿੰਘ ਸਾਹਮਣੇ ਆ ਜਾਂਦਾ ਸਾਡੀਆਂ ਅੱਖਾਂ ਦੇ, ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਭਾਈ ਤਾਰੂ ਸਿੰਘ ਸਾਹਮਣੇ ਆ ਜਾਂਦਾ, ਜਿਨ੍ਹਾਂ ਨੇ ਆਰਿਆਂ ਨਾਲ ਤਨ ਚਰਵਾਏ ਭਾਈ ਮਤੀ ਦਾਸ ਸਾਹਮਣੇ ਆ ਜਾਂਦਾ, ਜਿਨ੍ਹਾਂ ਨੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਭਾਈ ਦਿਆਲ ਦਾਸ ਸਾਡੇ ਸਾਹਮਣੇ ਆ ਜਾਂਦਾ। ਕਿੱਡਾ ਵੱਡਾ ਵਿਰਸਾ ਹੈ, ਰੋਜ਼ ਅਰਦਾਸ ਕਰਨੇ ਆ ਤੇ ਸਾਨੂੰ ਉਹ ਰੋਜ਼ ਯਾਦ ਆਉਂਦੇ ਨੇ। ਬਣਾਈ ਅਰਦਾਸ ਇਸੇ ਵਾਸਤੇ ਵੀ ਸਿੱਖਾ ਰੋਜ਼ ਤੈਨੂੰ ਯਾਦ ਰਵੇ, 24 ਘੰਟਿਆਂ 'ਚ ਜੇ ਇੱਕ ਵਾਰੀ ਜੇ ਦੋ ਵਾਰੀ ਅਰਦਾਸ ਕਰੇ ਨਾ ਤੇ ਰੋਜ਼ ਇਹ ਗੱਲ ਯਾਦ ਰਵੇ ਵੀ ਆਹ ਮੇਰਾ ਇਤਿਹਾਸ ਹੈ, ਆਹ ਮੇਰਾ ਵਿਰਸਾ ਤੇ ਮੈਂ ਆਪਣੇ ਵਿਰਸੇ ਨਾਲੋਂ ਟੁੱਟ ਨਾ ਜਾਵਾਂ। ਇਹ ਰੋਜ਼ ਯਾਦ ਇਸੇ ਕਰਕੇ ਕੀਤਾ ਜਾਂਦਾ ਉਹਨਾਂ ਨੂੰ, ਮਹਾਨ ਗੁਰਸਿੱਖਾਂ ਨੂੰ ਹਰ ਰੋਜ਼ ਅਰਦਾਸ ਹੈ ਹੀ ਇਸੇ ਕਰਕੇ। ਤੇ ਪੜ੍ਹੋ ਇਤਿਹਾਸ, ਅਰਦਾਸ ਵਿੱਚ ਨਾਮ ਹੈ ਕੋਈ ਏਦਾਂ ਦਾ ਮਨਿਸਟਰ ਜਿਹੜਾ ਕਹੇ ਮੈਂ ਨਾਂ ਲਿਖਾ ਦਿਆਂਗਾ ਅਰਦਾਸ 'ਚ ਆਪਣਾ? ਇਹ ਗੁਰਸਿੱਖੋ ਨੇ ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਤਾਰੂ ਸਿੰਘ, ਭਾਈ ਦਿਆਲਾ ਜੀ ਵਰਗੇ, ਭਾਈ ਸਤੀ ਦਾਸ ਵਰਗੇ, ਜਿਨ੍ਹਾਂ ਨੂੰ ਰੋਜ਼ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਦਸ ਨਹੀਂ, ਸਿੱਖ ਕੌਮ ਅੱਜ ਕਰੋੜਾਂ ਵਾਰੀ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਦੀ ਹੈ ਤੇ ਉਹਨਾਂ ਦੇ ਨਾਂ ਤੇ ਆਖਿਆ ਜਾਂਦਾ। ਧਿਆਨ ਕਰਕੇ ਆਖੋ ਜੀ ਸਤਨਾਮ। ਰੋਜ਼ ਆਪਾਂ ਕਹਿੰਦੇ ਹਾਂ ਅਰਦਾਸ, ਕੋਈ ਇੱਕ ਨਹੀਂ ਹੁੰਦੀ। ਸਾਡੇ ਸਿੱਖ ਇਤਿਹਾਸ, ਸਿੱਖ ਜਿਹੜੇ ਇਤਿਹਾਸਕ ਗੁਰਦੁਆਰੇ ਆ ਸਾਡੇ, ਉਹ ਕਿੰਨੇ ਗੁਰਦੁਆਰੇ ਨੇ? ਫਿਰ ਇੱਕ ਪਿੰਡ 'ਚ ਦੋ ਦੋ ਚਾਰ ਚਾਰ ਗੁਰਦੁਆਰੇ ਨੇ, ਇੱਕ ਸ਼ਹਿਰ 'ਚ ਕਿੰਨੇ ਗੁਰਦੁਆਰੇ ਨੇ? ਇੱਕ ਗੁਰਸਿੱਖ ਦੋ ਟਾਈਮ ਅਰਦਾਸ ਕਰਦਾ, ਅਖੰਡ ਪਾਠ ਹੋ ਰਿਹਾ, ਕਿਤੇ ਮਰਗਤ ਹੋ ਗਈ, ਕਿਤੇ ਜਨਮ ਹੋ ਗਿਆ, ਕਿਤੇ ਵਿਆਹ ਹੋ ਰਿਹਾ, ਪਤਾ ਨਹੀਂ ਦਿਨ ਵਿੱਚ ਕਿੰਨੀ ਕੁ ਵਾਰੀ ਉਹਨਾਂ ਗੁਰਸਿੱਖਾਂ ਨੂੰ ਯਾਦ ਕੀਤਾ ਜਾਂਦਾ। ਤੇ ਫਿਰ ਕਮਾਈ ਵੱਡੀ ਹੋਈ ਆ, ਸਾਨੂੰ ਤੇ ਸਾਡੇ ਬੱਚਿਆਂ ਨੇ ਨਹੀਂ ਯਾਦ ਕਰਨਾ। ਜਿਹੜੇ ਅੱਜ ਬੈਠੇ ਆ ਆਪਾਂ, ਜੇ ਕੋਈ ਪੁੱਛੇ ਵੀ ਦਾਦੇ ਦਾ ਕੀ ਨਾਂ ਹੈ, ਫਟ ਦੱਸ ਦਿਆਂਗੇ, ਪਿਤਾ ਦਾ ਕੀ ਨਾਂ ਹੈ ਦੱਸ ਦਿਆਂਗੇ, ਪੜਦਾਦੇ ਦਾ ਨਾਂ ਤੇਰੇ ਦਾ ਕੀ ਹੈ? ਕਿਸੇ ਕਿਸੇ ਨੂੰ ਤੇ ਭੁੱਲ ਵੀ ਗਿਆ ਸਤਨਾਮ। ਜੇ ਕੋਈ ਤੇਰੇ ਦਾਦੇ ਦੇ ਦਾਦੇ ਦਾ ਕੀ ਨਾਂ ਸੀ, ਨਾਂ ਵੀ ਭੁੱਲ ਗਿਆ, ਉਹਦੇ ਕੀਤੇ ਕਰਮ ਕਿੱਥੇ ਯਾਦ ਰਹਿਣਗੇ, ਨਾਂ ਵੀ ਚੇਤਾ ਭੁੱਲ ਗਿਆ ਸਾਨੂੰ। ਪਰ ਉਹਨਾਂ ਗੁਰਸਿੱਖਾਂ ਨੂੰ ਕਰੋੜਾਂ ਵਾਰੀ ਯਾਦ ਕੀਤਾ ਜਾਂਦਾ, ਕਿਉਂ? ਜਿਨ੍ਹਾਂ ਦੇ ਪੱਲੇ ਸੱਚ ਹੋਵੇ ਨਾ, ਉਹਨਾਂ ਨੂੰ ਸਾਰੀ ਦੁਨੀਆ ਹੀ ਯਾਦ ਕਰਦੀ, ਉਹਨਾਂ ਦਾ ਦੁਨੀਆ ਵਿੱਚ ਨਾਂ ਰਹਿ ਜਾਂਦਾ ਹੈ। ਲਾਹੌਰ ਦੇ ਬੜੇ ਗਵਰਨਰ ਬਣੇ, ਜਦੋਂ ਮੀਰ ਮੰਨੂ ਦਾ ਜ਼ਮਾਨਾ ਆਇਆ ਲਾਹੌਰ ਵਿੱਚ, ਜਦੋਂ ਇਹ ਕੁਰਸੀ ਤੇ ਬੈਠਾ, ਇਹਨੇ ਬੈਠਣ ਸਾਰ ਹੀ ਬੜੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਇਹਨੇ ਇਸਲਾਮ ਦੇ ਨਾਂ ਦੇ ਉੱਤੇ ਬੜਾ ਵੱਡਾ ਇਕੱਠ ਕੀਤਾ। ਮੁਸਲਮਾਨਾਂ ਵਿੱਚ ਇੱਕ ਖਾਸੀਅਤ ਹੈ ਪਿਆਰਿਓ, ਖਾਸੀਅਤ ਕੀ ਆ? ਜਦੋਂ ਆ ਜਾਏ ਨਾ ਇਹ ਗੱਲ, ਕੋਈ ਵੀ ਮੁਸਲਮਾਨ, ਕੋਈ ਕਾਜੀ, ਕੋਈ ਮੌਲਾਣਾ, ਕੋਈ ਨਵਾਬ ਇਹ ਗੱਲ ਕਹਿ ਦੇਵੇ ਵੀ ਇਸਲਾਮ ਖਤਰੇ ਵਿੱਚ ਹੈ, ਜਦੋਂ ਕੋਈ ਇੰਨੀ ਗੱਲ ਕਹਿ ਦੇ ਨਾ ਉਹਨਾਂ ਦਾ ਬੰਦਾ, ਤੇ ਇਸਲਾਮ ਧਰਮ ਦੇ ਜਿਹੜੇ ਲੋਕ ਨੇ, ਮੁਸਲਮਾਨ ਨੇ ਜਿਹੜੇ, ਉਹ ਸਾਰੇ ਆਪਣੀ ਜਾਤੀ ਦੁਸ਼ਮਣੀਆਂ ਭੁਲਾ ਕੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ। ਜਦੋਂ ਕੋਈ ਇਹ ਕਹਿ ਦੇ ਇਸਲਾਮ ਖਤਰੇ ਵਿੱਚ ਇਕੱਠੇ ਹੋਵੋ, ਸਾਰੇ ਮੁਸਲਮਾਨ ਇੱਕ ਹੋ ਜਾਣਗੇ ਉਸੇ ਸਮੇਂ। ਇਸਲਾਮ ਜਦੋਂ ਕੋਈ ਖਤਰੇ 'ਚ ਕਹਿ ਦੇ, ਇਹ ਕੋਈ ਸਾਨੂੰ ਕਹਿ ਦੇ ਵੀ ਸਾਡਾ ਪੰਥ ਖਤਰੇ 'ਚ, ਸਿੱਖ ਨਹੀਂ ਇਕੱਠੇ ਹੁੰਦੇ, ਅਸੀਂ ਨਹੀਂ, ਆਪਾਂ ਨਹੀਂ ਇਕੱਠੇ ਹੁੰਦੇ। ਆਇਆ ਹੀ ਸੀ ਕੰਮ ਖਤਰੇ 'ਚ, ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਥਾਂ ਥਾਂ ਤੇ ਬੇਅਦਬੀ ਹੋਈ, ਉਦੋਂ ਖਤਰਾ ਹੀ ਸੀ, ਤੇ ਕਿੰਨੇ ਕੁ ਆਪਾਂ ਇਕੱਠੇ ਹੋ ਗਏ। ਤੇ ਸਾਧ ਮੁਸਲਮਾਨ ਜਿਹੜੇ ਆ ਉਹ ਜਦੋਂ ਵੀ ਕੋਈ ਨਾਂ ਲੈ ਦੇ ਧਰਮ ਦਾ ਵੀ ਧਰਮ ਖਤਰੇ 'ਚ ਹੈ, ਇਸਲਾਮ ਖਤਰੇ 'ਚ ਹੈ, ਸਾਰੇ ਆਪਣੀਆਂ ਜਾਤੀ ਦੁਸ਼ਮਣੀਆਂ ਭੁਲਾ ਕੇ ਇੱਕਦਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਨੇ। ਮੀਰ ਮੰਨੂ ਨੇ ਸਾਰਿਆਂ ਨੂੰ ਸੱਦਿਆ, ਬੜੇ ਮੁਸਲਮਾਨ ਇਕੱਠੇ ਹੋਏ। ਉਹ ਕਹਿਣ ਲੱਗਾ ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕਣਾ ਹੈ। ਕਿਵੇਂ ਰੋਕਣਾ ਹੈ? ਸਾਰਿਆਂ ਨੇ ਆਖਿਆ, ਕਹਿੰਦੇ ਜੀ ਬੜੇ ਆਏ ਬੜੇ ਚਲੇ ਗਏ, ਇਹਨਾਂ ਨੂੰ ਕੋਈ ਰੋਕ ਨਹੀਂ ਸਕਿਆ। ਪਰ ਕਹਿੰਦਾ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਇੱਕ ਵੀ ਕੇਸਾ ਧਾਰੀ ਨਜ਼ਰ ਨਹੀਂ ਆਏਗਾ, ਇੱਕ ਵੀ ਗੁਰੂ ਕਾ ਸਿੰਘ ਨਜ਼ਰ ਨਹੀਂ ਆਏਗਾ, ਮੈਂ ਛੱਡਣਾ ਹੀ ਕੋਈ ਨਹੀਂ। ਜਿਹੜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੇ ਫਿਰਦੇ ਨੇ, ਇਹਨਾਂ ਨੂੰ ਇੱਕ ਨੂੰ ਵੀ ਨਹੀਂ ਛੱਡਣਾ। ਕਿਵੇਂ ਕਰੀਏ? ਸਾਰੇ ਕਹਿੰਦੇ ਅਸੀਂ ਤੇ ਤੁਹਾਡੇ ਨਾਲ ਹਾਂ, ਪਰ ਬੜੇ ਆਏ ਨੇ, ਵਾਹ ਨਹੀਂ, ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਕੋਈ। ਉਹ ਕਹਿੰਦਾ ਚਲੋ ਇੱਕ ਵਾਰੀ ਵੇਖੋ। ਮੀਰ ਮੰਨੂ ਲਾਹੌਰ ਤੋਂ ਚੜ੍ਹਾਈ ਕਰਕੇ ਆਇਆ, ਬਥੇਰਾ ਯਤਨ ਕੀਤਾ ਪੰਜਾਬ ਦੇ ਵਿੱਚ, ਉਹਨੇ ਬੜਾ ਕਤਲੇਆਮ ਵੀ ਕੀਤਾ, ਪਰ ਸਿੰਘਾਂ ਨੂੰ ਜਦੋਂ ਸੂਹ ਮਿਲ ਗਈ ਸਭ ਜੰਗਲਾਂ ਦੇ ਵਿੱਚ ਛੁੱਪ ਗਏ, ਨਹੀਂ ਉਹਦੀ ਕੋਈ ਪੇਸ਼ ਗਈ। ਮੀਰ ਮੰਨੂ ਫਿਰ ਥੱਕ ਕੇ ਅੱਕ ਕੇ ਫਿਰ ਵਾਪਸ ਚਲੇ ਗਿਆ। ਜਦੋਂ ਲਾਹੌਰ ਵਾਪਸ ਗਿਆ, ਇਹਨੇ ਹੋਰ ਵਿਉਂਤ ਬਣਾਈ ਇੱਕ, ਕਹਿੰਦੇ ਪਹਿਲੀ ਗੱਲ ਤੇ ਹੋ ਗਈ ਫੇਲ, ਦੂਜੀ ਵਿਉਂਤ ਬਣਾਈ ਮੀਰ ਮੰਨੂ ਨੇ। ਇਹਨੇ ਜਿੰਨੇ ਪਿੰਡਾਂ ਦੇ ਵਿੱਚ ਚੁਗਲਖੋਰ ਬੰਦੇ ਸੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸਾਰੇ ਜਦੋਂ ਲਾਹੌਰ ਵਿੱਚ ਇਕੱਠੇ ਹੋਏ, ਮੀਰ ਮੰਨੂ ਨੇ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਇਹ ਗੱਲ ਆਖੀ ਵੀ ਗੱਲ ਸੁਣੋ, ਜੇ ਸਿੱਧਾ ਮੁਕਾਬਲਾ ਕਰੀਏ ਸਿੰਘਾਂ ਨਾਲ ਤੇ ਅਸੀਂ ਨਹੀਂ ਕਰ ਸਕਦੇ, ਅਸੀਂ ਲੱਖਾਂ ਹੋਈਏ, ਉਹ ਹਜ਼ਾਰਾਂ ਹੋਣ, ਉਹ ਸੈਂਕੜੇ ਹੋਣ, ਉਹ ਸਾਡੇ ਤੇ ਭਾਰੂ ਪੈ ਜਾਂਦੇ ਨੇ। ਇੱਕੋ ਹੀ ਤਰੀਕਾ ਹੈ, ਧਿਆਨ ਦੇਣਾ ਪੂਰਾ, ਆਪਾਂ ਪਿੰਡਾਂ ਦੇ ਵਿੱਚ ਚੱਲੋ, ਸਿੰਘਾਂ ਤੋਂ ਤੇ ਗੱਲ ਬਣੀ ਨਹੀਂ, ਇਹਨਾਂ ਨੂੰ ਤੇ ਆਪਾਂ ਫੜ ਨਹੀਂ ਸਕਦੇ, ਇਹਨਾਂ ਦੇ ਘਰ ਵਾਲੀਆਂ ਨੂੰ, ਇਹਨਾਂ ਦੇ ਮਾਤਾ ਪਿਤਾ ਨੂੰ, ਇਹਨਾਂ ਦੇ ਬੱਚਿਆਂ ਨੂੰ ਫੜਨਾ ਸ਼ੁਰੂ ਕਰ ਦਿਓ, ਫਿਰ ਆਪੇ ਫੜੇ ਜਾਣਗੇ, ਆਪੇ ਆਉਣਗੇ ਭੱਜੇ। ਸਾਰਿਆਂ ਲੋਕ ਜਿੰਨੇ ਵੀ ਸੀ ਉੱਥੇ ਸਾਰਿਆਂ ਨੇ ਕਸਮਾਂ ਖਾਧੀਆਂ ਵੀ ਅਸੀਂ ਹੁਣ ਇਹਨਾਂ ਨੂੰ ਖਤਮ ਕਰ ਦੇਣਾ। ਫਿਰ ਚੜ੍ਹ ਕੇ ਆ ਗਏ, 50-60 ਹਜ਼ਾਰ ਫੌਜ ਲੈ ਕੇ ਮੀਰ ਮੰਨੂ ਫਿਰ ਆਇਆ। ਮੁੱਲਾਪੁਰ ਵਿੱਚ ਮੀਰ ਮੰਨੂ ਨੇ ਆਪਣਾ ਕੈਂਪ ਲਾ ਲਿਆ, ਆਪ ਮੀਰ ਮੰਨੂ ਉੱਥੇ ਰੁਕਿਆ। ਮੀਰ ਮੋਮਨ ਉਹਨੂੰ ਇਹਨੇ ਪਿੰਡਾਂ ਦੇ ਵਿੱਚ ਭੇਜਿਆ, ਸਫਾਇਆ ਕਰ ਦਿਓ। ਫਿਰ ਮੀਰ ਮੋਮਨ ਘਰ ਘਰ ਗਿਆ, ਚੁਗਲਖੋਰ ਬੰਦਿਆਂ ਨੇ ਲਿਸਟਾਂ ਬਣਾਈਆਂ, ਬੜੀਆਂ ਬੜੀਆਂ ਲੰਮੀਆਂ ਲਿਸਟਾਂ ਬਣਾਈਆਂ ਵੀ ਆਹ ਪਰਿਵਾਰ ਦੇ ਇੰਨੇ ਮੈਂਬਰ ਨੇ, ਇਸ ਪਰਿਵਾਰ ਦੇ ਇੰਨੇ ਮੈਂਬਰ ਨੇ, ਜਿੱਦਾਂ ਸਾਡੇ ਰਾਸ਼ਨ ਕਾਰਡ ਬਣੇ ਆ ਉਹਨਾਂ ਤੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਲਿਖੇ ਆ। ਜਿੰਨੇ ਚੁਗਲਖੋਰ ਬੰਦੇ ਸੀ ਉਹਨਾਂ ਨੇ ਇਲਾਕੇ ਦੇ ਵਿੱਚ ਪਤਾ ਕੀਤਾ ਕਿਹੜੇ ਪਿੰਡ 'ਚ ਕਿੰਨੇ ਸਿੱਖ ਰਹਿੰਦੇ ਨੇ, ਕਿਹੜੇ ਪਿੰਡ ਵਿੱਚ ਕਿੰਨੇ ਸਿੱਖ ਰਹਿੰਦੇ ਨੇ, ਇਦਾਂ ਪਤਾ ਕਰਦਿਆਂ ਕਰਦਿਆਂ ਫਿਰ ਸਾਰੀ ਖਬਰ ਦਿੱਤੀ ਮੀਰ ਮੋਮਨ ਨੂੰ। ਮੀਰ ਮੋਮਨ ਨੇ ਫਿਰ ਵਾਢਾ ਧਰ ਲਿਆ, ਸ਼ੁਰੂ ਤੋਂ ਲੈ ਕੇ ਇੱਕ ਇੱਕ ਪਿੰਡ ਤੋਂ, ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਪਿੰਡ ਤੋਂ ਤੀਜੇ ਪਿੰਡ, ਤੀਜੇ ਤੋਂ ਚੌਥੇ ਪਿੰਡ, ਜਿਹੜਾ ਅੱਗੇ ਆ ਗਿਆ ਖਤਮ ਕਰ ਦਿੱਤਾ। ਜਿਹੜੀਆਂ ਤੇ ਜਵਾਨ ਬੀਬੀਆਂ, ਨਿੱਕੇ ਨਿੱਕੇ ਬੱਚੇ ਉਹਨਾਂ ਦੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਮੁਸ਼ਕਾਂ ਬੰਨ ਲਈਆਂ ਗਈਆਂ। ਤੇ ਜਿਹੜੇ ਬਜ਼ੁਰਗ ਮਿਲਦੇ ਸੀ, ਬਜ਼ੁਰਗ ਜਦੋਂ ਮਿਲਣਾ ਘਰ ਦੇ ਵਿੱਚ ਬਸ ਉਹਨੂੰ ਉੱਥੇ ਹੀ ਖਤਮ ਕਰ ਦੇਣਾ, ਕੋਈ ਬਜ਼ੁਰਗ ਮਾਤਾ ਨਹੀਂ ਛੱਡੀ, ਕੋਈ ਬਜ਼ੁਰਗ ਪਿਤਾ ਨਹੀਂ ਛੱਡਿਆ। ਜਿੰਨੀਆਂ ਬੀਬੀਆਂ ਤੇ ਜਿੰਨੇ ਬੱਚੇ ਫੜੇ ਗਏ ਫੜ ਕੇ ਲੈ ਆਏ ਕਹਿੰਦੇ ਨੇ 400 ਬੀਬੀ ਤੇ ਨਾਲ ਉਹਨਾਂ ਦੇ ਵਿੱਚ 400 ਦੇ ਵਿੱਚ ਕੋਈ 250 ਬੀਬੀ ਸੀ ਤੇ 150 ਬੱਚਾ ਸੀ 400 ਫੜੇ ਗਏ ਕੱਲੇ ਕੱਲੇ ਪਿੰਡ ਵਿੱਚੋਂ ਮੁੱਲਾਂਪੁਰ ਕੈਂਪ ਦੇ ਵਿੱਚ ਮੀਰ ਮੰਨੂ ਦੇ ਸਾਹਮਣੇ ਲੈ ਕੇ ਗਏ ਮੀਰ ਮੰਨੂ ਕਹਿੰਦਾ ਇਦਾਂ ਕਰੋ ਇਹਨਾਂ ਨੂੰ ਲਾਹੌਰ ਲੈ ਚੱਲੋ ਇਹ ਜਿੰਨੀਆਂ ਬੀਬੀਆਂ ਨੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾ ਲੈਣਾ ਹੈ ਸਿੱਖ ਧਰਮ ਨਾਲੋਂ ਤੋੜ ਕੇ ਇਸਲਾਮ ਧਰਮ ਦੇ ਵਿੱਚ ਲੈ ਆਉਣਾ ਇਹਨਾਂ ਨੂੰ ਲੈ ਕੇ ਚੱਲੋ ਫਿਰ ਉਹਨਾਂ ਬੀਬੀਆਂ ਨੂੰ ਗੱਡਿਆਂ ਉੱਤੇ ਲੱਦ ਕੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਗੱਡਿਆਂ ਉੱਤੇ ਲੱਦ ਕੇ ਲਾਹੌਰ ਲੈ ਕੇ ਗਏ ਲਾਹੌਰ ਦੇ ਵਿੱਚ ਬੜੇ ਬੜੇ ਵੱਡੇ ਭੋਰੇ ਸੀ ਉਹਨਾਂ ਭੋਰਿਆਂ ਦੇ ਵਿੱਚ ਉਹਨਾਂ ਬੀਬੀਆਂ ਨੂੰ ਕੈਦ ਕੀਤਾ ਗਿਆ ਕੈਦ ਕਰਨ ਤੋਂ ਬਾਅਦ ਹੁਕਮ ਇਹ ਦਿੱਤਾ ਗਿਆ ਵੀ ਇਹਨਾਂ ਨੂੰ ਛਕਣ ਵਾਸਤੇ ਨਹੀਂ ਕੁਛ ਦੇਣਾ ਕੁਛ ਨਹੀਂ ਦੇਣਾ ਖਾਣ ਪੀਣ ਵਾਸਤੇ ਕੱਲ ਨੂੰ ਮੈਂ ਆਵਾਂਗਾ ਫਿਰ ਮੈਂ ਗੱਲ ਕਰਾਂਗਾ ਇਹਨਾਂ ਨਾਲ ਸਾਰੀ ਰਾਤ ਬੀਬੀਆਂ ਭੋਰੇ ਵਿੱਚ ਕੈਦ ਰਹੀਆਂ ਨਿੱਕੇ ਨਿੱਕੇ ਬੱਚੇ ਬੜਾ ਰੋਂਦੇ ਨੇ ਜਦੋਂ ਮਾਤਾਵਾਂ ਦੁੱਧ ਨਹੀਂ ਪਿਆਉਂਦੀਆਂ ਬੱਚੇ ਭੁੱਖੇ ਨੇ ਸਵੇਰ ਹੋਈ ਤੇ ਮੀਰ ਮੰਨੂ ਆਇਆ ਸਾਰੀਆਂ ਬੀਬੀਆਂ ਨੂੰ ਇਕੱਠੀਆਂ ਕਰ ਲਿਆ ਉਹਨੇ 400 ਬੀਬੀਆਂ ਤੇ ਨਾਲ ਨਿੱਕੇ ਨਿੱਕੇ ਬੱਚੇ ਸਾਰਿਆਂ ਨੂੰ ਇਕੱਠੇ ਕਰਕੇ ਬਹਾ ਲਿਆ ਨੇੜੇ ਕੁਰਸੀ ਮੰਗਵਾ ਕੇ ਆਪ ਬੈਠ ਗਿਆ ਉਹਦੇ ਉੱਤੇ ਬੈਠ ਕੇ ਕਹਿਣ ਲੱਗਾ ਬੀਬੀਓ ਪ੍ਰੇਮ ਨਾਲ ਬੋਲਦਾ ਕਿਉਂ ਜਾਨ ਗਵਾ ਰਹੀਆਂ ਤੁਸੀਂ ਆਪਣੀ ਸਿੱਖੀ ਛੱਡ ਦਿਓ ਇਸਲਾਮ ਕਬੂਲ ਕਰ ਲਓ ਤੁਹਾਡੇ ਪਤੀ ਜਿਹੜੇ ਨੇ ਜੰਗਲਾਂ ਵਿੱਚ ਲੁਕਦੇ ਫਿਰਦੇ ਨੇ ਬਹੁਤੇ ਮਰ ਗਏ ਨੇ ਰਹਿੰਦੇ ਮਾਰੇ ਮਾਰ ਦਿੱਤੇ ਜਾਣਗੇ ਬਚਣਾ ਕੋਈ ਹੈ ਨਹੀਂ ਤੇ ਕਿਉਂ ਤੁਸੀਂ ਆਪਣੀ ਸਾਰੀ ਜ਼ਿੰਦਗੀ ਰੋਲ ਰਹੀਆਂ ਹੋ ਤੇ ਤੁਸੀਂ ਇਸਲਾਮ ਕਬੂਲ ਕਰ ਲਓ ਸਾਰੀਆਂ ਬੀਬੀਆਂ ਨੇ ਇਕੱਠੀਆਂ ਨੇ ਜਵਾਬ ਦਿੱਤਾ ਮੰਨੂ ਇਹ ਨਹੀਂ ਹੋ ਸਕਦਾ ਸਾਡੇ ਸਿੰਘ ਜੰਗਲਾਂ ਵਿੱਚ ਰਹਿੰਦੇ ਨੇ ਭੁੱਖੇ ਨੇ ਧਿਆਏ ਨੇ ਭਾਵੇਂ ਜੋ ਮਰਜ਼ੀ ਹੋ ਰਿਹਾ ਸਾਡੇ ਉਹਨਾਂ ਦੇ ਨਾਲ ਆਨੰਦ ਕਾਰਜ ਹੋ ਚੁੱਕੇ ਨੇ ਮਰ ਜਾਵਾਂਗੀਆਂ ਪਰ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਮੀਰ ਮੰਨੂ ਕਹਿਣ ਲੱਗਾ ਤੁਸੀਂ ਬੱਚਿਆਂ ਤੇ ਤਰਸ ਕਰ ਲਓ ਆ ਨਿੱਕੇ ਨਿੱਕੇ ਬੱਚੇ ਵੇਖੋ ਭੁੱਖੇ ਵਿਲਕ ਰਹੇ ਆ ਇਹਨਾਂ ਬੱਚਿਆਂ ਤੇ ਤਰਸ ਕਰ ਲਓ ਉਹ ਕਹਿੰਦੇ ਵੀ ਗੱਲ ਸੁਣ ਬੇਰਹਿਮੀ ਦਾ ਖਿਤਾਬ ਤੈਨੂੰ ਹੀ ਮਿਲਿਆ ਹੋਇਆ ਤਰਸ ਕਰਨਾ ਤੇ ਤੂੰ ਤਰਸ ਕਰ ਇਹਨਾਂ ਬੱਚਿਆਂ ਦੇ ਉੱਤੇ ਮੁਸਲਮਾਨ ਬਣ ਜਾਓ ਬੜੇ ਸੁੱਖ ਦਿੱਤੇ ਜਾਣਗੇ ਉਹ ਕਹਿੰਦੇ ਜੇ ਮਰਨਾ ਮੁਸਲਮਾਨ ਬਣ ਕੇ ਵੀ ਹੈ ਤੇ ਕਿਉਂ ਨਾ ਅਸੀਂ ਆਪਣੇ ਧਰਮ ਵਿੱਚ ਰਹਿ ਕੇ ਹੀ ਮਰੀਏ ਜੇ ਮੌਤ ਮੁਸਲਮਾਨ ਨੂੰ ਵੀ ਆਉਣੀ ਆ ਜੇ ਮੌਤ ਸਿੱਖ ਨੂੰ ਵੀ ਆਉਣੀ ਆ ਤੇ ਕਿਉਂ ਨਾ ਅਸੀਂ ਆਪਣੇ ਧਰਮ ਵਿੱਚ ਰਹਿ ਕੇ ਹੀ ਮਰੀਏ ਮਰੋ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਮਰੋ ਮਰੋ ਧਰਮ ਵਾਸਤੇ ਮਰੋ ਮਰੋ ਅਣਖ ਨਾਲ ਮਰਨਾ ਤੇ ਹੈ ਮਰੋ ਗੁਰੂ ਵਾਲੇ ਬਣ ਕੇ ਬਾਣੀ ਪੜ੍ਹਦੇ ਸਿਮਰਨ ਕਰਦੇ ਆ ਕਹਿੰਦਾ ਮਰਨਾ ਰੱਜਿਆ ਸ਼ਰਾਬ ਦਾ ਗੰਦੀ ਨਾਲੀ ਵਿੱਚ ਡਿੱਗ ਕੇ ਮਰ ਗਿਆ ਰੱਜਿਆ ਸ਼ਰਾਬ ਦਾ ਗੱਡੀ ਚੱਲੀ ਨਹੀਂ ਐਕਸੀਡੈਂਟ ਹੋ ਗਿਆ ਇਹ ਕਾਹਦਾ ਮਰਨਾ ਹੈ ਬਾਅਦ ਚ ਪਰਿਵਾਰ ਵਾਲਿਆਂ ਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਵੀ ਮਰਿਆ ਕਿੱਦਾਂ ਪਤਾ ਹੀ ਨਹੀਂ ਲੱਗਾ ਜੀ ਕਿਵੇਂ ਮਰਨ ਪਤਾ ਹੁੰਦਾ ਵੀ ਰੱਜਿਆ ਪਿਆ ਮਰ ਗਿਆ ਪਤਾ ਹੀ ਨਹੀਂ ਕਿਵੇਂ ਮਰਿਆ ਪਰਿਵਾਰ ਵਾਲੇ ਵੀ ਸ਼ਰਮ ਮੰਨਦੇ ਨੇ ਕਈ ਬੱਚੇ ਇਦਾਂ ਦੇ ਆ ਜਿਨ੍ਹਾਂ ਦੇ ਬਜ਼ੁਰਗ ਬਾਣੀ ਪੜ੍ਹਨ ਵਾਲੇ ਸੀ ਨਿਤਨੇਮ ਕਰਨ ਵਾਲੇ ਸੀ ਸਿਮਰਨ ਕਰਨ ਵਾਲੇ ਸੀ ਭਾਵੇਂ ਉਹਨਾਂ ਦੇ ਬੱਚੇ ਅੱਜ ਪੋਤੇ ਦਾੜੀਆਂ ਕਟਾਈ ਫਿਰਦੇ ਨੇ ਫਿਰ ਵੀ ਸਿਰ ਉੱਚਾ ਕਰਕੇ ਕਹਿੰਦੇ ਆ ਸਾਡਾ ਬਾਪੂ ਜਦੋਂ ਮਰਿਆ ਸੀ ਨਾ ਗੁਰਦੁਆਰੇ ਜਾ ਕੇ ਮਰਿਆ ਸੀ ਸਾਡਾ ਬਾਪੂ ਸਵੇਰੇ ਗੁਰਦੁਆਰੇ ਜਾ ਰਿਹਾ ਸੀ ਉਦੋਂ ਮਰਿਆ ਸੀ ਸਾਡਾ ਬਾਪੂ ਨਿਤਨੇਮ ਕਰਦਾ ਮਰਿਆ ਸੀ ਕਿੰਨਾ ਸਤਿਕਾਰ ਹੈ ਇਹ ਕੌਣ ਹੈ ਜਿਹੜੇ ਕਹਿੰਦੇ ਸਾਡੇ ਵਾਲਾ ਬੁੜਾ ਸੀ ਜੀ ਕਹਿੰਦੇ ਸਾਰਾ ਕੁਝ ਉਹਨੇ ਪਹਿਲਾਂ ਜ਼ਮੀਨ ਗਵਾ ਦਿੱਤੀ ਬਾਅਦ ਚ ਕੁੱਤੇ ਦੀ ਮੌਤ ਮਰਿਆ ਇਦਾਂ ਦੇ ਵੀ ਕਹਿੰਦੇ ਆ ਕਈ ਸਾਡੇ ਵਾਲਾ ਬੁੜਾ ਸਾਰਾ ਕੁਝ ਹੀ ਗਵਾ ਗਿਆ ਸਾਰਾ ਕੁਝ ਹੀ ਵਿਗਾੜਤਾ ਉਹਨੇ ਕੁਛ ਵੀ ਨਹੀਂ ਛੱਡਿਆ ਆਹ ਜ਼ਮੀਨ ਪਹਿਲਾਂ ਸਾਡੀ ਹੁੰਦੀ ਸੀ ਉਹ ਇਹੋ ਜਿਹੀਆਂ ਕਰਤੂਤਾਂ ਦਾ ਮਾਲਕ ਸੀ ਸਾਰੀ ਕੋਈ ਗਈ ਉਹ ਜਿਹਨੂੰ ਬੱਚੇ ਹੀ ਸਤਿਕਾਰ ਨਾ ਦੇਣਗੇ ਉਹਨੇ ਹੋਰ ਕਿਸੇ ਦਾ ਹੋਰ ਕਿਸੇ ਨੇ ਉਹਨੂੰ ਕੀ ਸਤਿਕਾਰ ਦੇਣਾ ਜਿਨ੍ਹਾਂ ਵਾਸਤੇ ਸਭ ਕੁਝ ਕਰਦਾ ਰਿਹਾ ਉਹ ਵੀ ਲਾਹਨਤਾਂ ਪਾਉਂਦੇ ਆ ਇੱਕ ਉਹ ਨੇ ਜਿਨ੍ਹਾਂ ਨੂੰ ਸਤਿਕਾਰਿਆ ਜਾ ਰਿਹਾ ਇੱਕ ਉਹ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਫਟਕਾਰਿਆ ਜਾ ਰਿਹਾ ਜਾਣਾ ਇੱਕ ਦਿਨ ਸਾਰਿਆਂ ਨਹੀਂ ਆ ਇਹੋ ਜਿਹਾ ਕੁਝ ਕਰਕੇ ਜਾਈਏ ਵੀ ਬਾਅਦ ਵਿੱਚ ਬੱਚੇ ਵੀ ਯਾਦ ਕਰਨ ਪਰਿਵਾਰ ਵੀ ਯਾਦ ਕਰੇ ਤੇ ਸਾਰਾ ਪੰਥ ਵੀ ਯਾਦ ਕਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਦਾਂ ਦਾ ਕੁਝ ਕਰਕੇ ਚੱਲੀਏ ਬੀਬੀਆਂ ਕਹਿੰਦੀਆਂ ਜੇ ਮੁਸਲਮਾਨ ਬਣ ਗਈਆਂ ਫਿਰ ਕਿਹੜਾ ਮਰਨਾ ਨਹੀਂ ਬੀਬੀ ਉਹ ਸਿਆਣੀਆਂ ਬਣ ਜਾਓ ਨਾ ਮੰਨੀਆਂ ਉਹ ਕਹਿਣ ਲੱਗਾ ਇੱਦਾਂ ਕਰੋ ਇਹ ਭੁੱਖੀਆਂ ਤੇ ਅੱਗੇ ਹੀ ਨੇ, ਪਿਆ ਪਾਣੀ ਵੀ ਨਹੀਂ ਦੇਣਾ ਇਹਨਾਂ ਨੂੰ। ਸਵਾ ਸਵਾ ਮਣ ਗਿੱਲਾ ਪੀਸਣ, ਇੱਕ ਇੱਕ ਬੀਬੀ ਨੇ ਪੀਣਾ। ਸਵਾ ਮਣ ਆਟਾ, ਕਣਕ ਗਿੱਲੀ, ਇੱਕ ਇੱਕ ਬੀਬੀ ਨੇ ਪੀਣੀ ਆ। ਸਾਰੀ ਰਾਤ ਚੱਕੀਆਂ ਪੀਂਦੀਆਂ ਰਹੀਆਂ, ਨਿੱਕੇ ਨਿੱਕੇ ਬੱਚੇ ਭੱਜ ਕੇ ਆ ਕੇ ਮਾਂ ਨੂੰ ਚਿੰਬੜ ਜਾ ਕਰਨ, ਤੇ ਮਾਵਾਂ ਫਿਰ ਉਹਨਾਂ ਨੂੰ ਪਰੇ ਕਰਕੇ ਫਿਰ ਚੱਕੀ ਪੀਆ ਕਰਨ ਵੀ ਸਵੇਰ ਤੱਕ ਆਟਾ ਪੀਣਾ ਸਾਰਾ। ਸਾਰੀ ਰਾਤ ਲੰਘ ਗਈ, ਸੌਣਾ ਕਿੱਥੇ ਸੀ ਉੱਥੇ? ਪਰ ਹਾਂ ਇੱਕ ਗੱਲ ਹੈ, ਨਾਲੇ ਚੱਕੀਆਂ ਪੀਂਦੀਆਂ ਸੀ, ਨਾਲੇ ਰਲ ਕੇ ਜਾਪ ਕਰਦੀਆਂ ਸੀ। ਇੱਕ ਚੌਪਈ ਸਭ ਦੀ ਪੰਗਤੀ, ਅੱਧੀਆਂ ਬੀਬੀਆਂ ਬੋਲਦੀਆਂ। ਇੱਕ ਪਾਸੋਂ ਆਵਾਜ਼ ਆਉਂਦੀ ਹਮਰੀ ਕਰੋ, ਦੂਜੇ ਪਾਸਿਓਂ ਆਵਾਜ਼ ਆਉਂਦੀ ਹੈ ਪੂਰਨ ਹੋਏ
ਚਿੱਤ ਕੀ ਇੱਛਾ।
ਇੱਕ ਪਾਸਿਓਂ ਆਵਾਜ਼ ਆਵੇ ਤਰ ਤਵ ਚਰਨਨ ਮਨ
ਰਹੇ ਹਮਾਰਾ,
ਦੂਜੇ ਪਾਸਿਓਂ ਆਵਾਜ਼ ਆਵੇ ਆਪਣਾ ਜਾਨ
ਕਰੋ ਪ੍ਰਤਪਾਰਾ।
ਇਦਾਂ ਰਲ ਕੇ ਜੋਟੀਆਂ ਵਿੱਚ ਸੰਗਤਾਂ, ਬਾਣੀ ਦੀਆਂ ਪੰਕਤੀਆਂ, ਚੌਪਈ ਸਾਹਿਬ, ਜਪਜੀ ਸਾਹਿਬ ਰਲ ਕੇ, ਪਤਾ ਹੀ ਨਾ ਲੱਗਾ ਸਾਰੀ ਰਾਤ ਲੰਘ ਕਦੋਂ ਜਾਂਦੀ। ਜਦੋਂ ਵੀ ਟਰਾਲੀਆਂ 'ਚ ਆਉਣਾ ਬਾਣੀ ਪੜ੍ਹਦੇ ਆਇਆ ਕਰੋ, ਸਫ਼ਰ ਦਾ ਪਤਾ ਹੀ ਨਹੀਂ ਲੱਗੇਗਾ। ਫਿਰ ਜਦੋਂ ਘਰੋਂ ਤੁਰੋ ਤੇ ਚੌਪਈ ਸਾਹਿਬ ਜਾਂ ਜਪਜੀ ਸਾਹਿਬ ਸ਼ੁਰੂ ਕਰ ਦਿਓ, ਜਾਂ ਫਿਰ ਪਹਿਲੀ ਪੌੜੀ ਪੜ੍ਹੀ ਜਾਓ, ਜਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਇੱਕ ਜਾਪ ਕਰਾਏ, ਸਾਰੇ ਮਗਰ ਬੋਲਣ, ਤੁਰੋਗੇ ਆਪਣੇ ਘਰੋਂ ਤੇ ਹਾਜ਼ਰੀ ਇੱਥੇ ਲੱਗ ਜਾਏਗੀ। ਅਖ ਸਤਨਾਮ ਹਾਜ਼ਰੀ ਲੱਗ ਜਾਂਦੀ। ਫਿਰ ਸਾਰੀ ਰਾਤ ਲੰਘ ਗਈ, ਸਵਾ ਸਵਾ ਮਣ ਦਾ ਪੀਸਣਾ ਪੀਸਿਆ ਬੀਬੀਆਂ ਨੇ, ਚੱਕੀਆਂ ਪੀਂਦੀਆਂ ਰਹੀਆਂ, ਤਾਂ ਵੀ ਸ਼ੁਕਰ ਸ਼ੁਕਰ ਕਰਦਿਆਂ ਰਾਤ ਲੰਘੀ ਸਾਰੀ। ਸਵੇਰ ਹੋਈ, ਨਿਤਨੇਮ ਕੀਤਾ ਸਾਰੀਆਂ ਬੀਬੀਆਂ ਨੇ, ਤੇ ਇਹਨੇ ਨੂੰ ਮੀਰ ਮੰਨੂ ਫੇਰ ਆ ਗਿਆ, ਡਾਲੀ ਵਿਚਾਲੇ ਕੁਰਸੀ ਬੈਠ ਗਿਆ। ਬੀਬੀਆਂ ਫੇਰ ਉਵੇਂ ਹੀ, 400 ਦੇ ਲਗਭਗ ਬੀਬੀਆਂ, ਨਾਲੇ ਬੱਚੇ, ਬੱਚੇ ਮਾਵਾਂ ਦੀਆਂ ਗੋਦਾਂ ਦੇ ਵਿੱਚ, ਕਿਸੇ ਬੀਬੀ ਦੇ ਦੋ ਬੱਚੇ, ਕਿਸੇ ਦਾ ਇੱਕ ਪੁੱਤ, ਕਈਆਂ ਦੇ ਪੁੱਤ 4 ਸਾਲ ਦੇ, ਕਈਆਂ ਦੇ ਪੁੱਤ 3 ਸਾਲ ਦੇ, ਕਈਆਂ ਦੇ ਬੱਚੇ 1 ਸਾਲ ਦੇ, ਤੇ ਕਈਆਂ ਦੇ 4-5 ਮਹੀਨਿਆਂ ਦੇ ਬੱਚੇ ਵੀ ਸੀ। 4-5 ਮਹੀਨਿਆਂ ਦੇ ਬੱਚੇ, ਹੁਣ ਜਦੋਂ ਕੁਝ ਖਾਧਾ ਨਹੀਂ, ਬੱਚੇ ਭੁੱਖੇ ਰੋ ਰਹੇ ਨੇ, ਚੀਕਾਂ ਮਾਰਦੇ ਨੇ। ਮੀਰ ਮੰਨੂ ਫੇਰ ਆ ਗਿਆ, ਬੀਬੀਓ ਫੇਰ ਮੌਕਾ ਦੇ ਰਿਹਾ ਤੁਹਾਨੂੰ, ਸਿਆਣੀਆਂ ਬਣ ਜਾਓ। ਬੀਬੀਆਂ ਕਹਿਣ ਲੱਗੀਆਂ, ਕੀ ਤੂੰ ਰੋਜ਼ ਰੋਜ਼ ਉਹੀ ਉਪਦੇਸ਼ ਦੇਣ ਲੱਗ ਪੈਣਾ ਸਾਨੂੰ ਆ ਕੇ? ਸਾਨੂੰ ਤੇਰਾ ਉਪਦੇਸ਼ ਚੰਗਾ ਨਹੀਂ ਲੱਗਦਾ, ਅਸੀਂ ਸਿੱਖ ਹਾਂ ਤੇ ਸਿੱਖ ਹੀ ਰਹਿਣਾ, ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਪੁੱਤਰੀਆਂ ਨਾ, ਤੇ ਅਸੀਂ ਮਰ ਜਾਵਾਂਗੀਆਂ ਪਰ ਸਿੱਖੀ ਨਹੀਂ ਛੱਡਣੀ। ਮੀਰ ਮੰਨੂ ਫਿਰ ਸੜਬਲ ਕੇ ਕੋਲੇ ਹੋ ਗਿਆ। ਬੀਬੀ ਉਹ ਮਨਾਉਣਾ ਤੇ ਮੈਨੂੰ ਆਉਂਦਾ, ਕਹਿੰਦੇ ਕਰ ਲੈ ਜੋ ਵਰਜੀ। ਹੰਟਰ ਫੜ ਲਿਆ ਫਿਰ ਹੱਥ 'ਚ, ਕੋਰੜੇ ਮਾਰਨੇ ਸ਼ੁਰੂ ਕਰ ਦਿੱਤੇ। ਕੱਲੀ ਕੱਲੀ ਬੀਬੀ, ਜਦੋਂ ਕੋਰੜੇ ਪੈਂਦੇ ਨੇ, ਹੰਟਰ ਵੱਜਿਆ ਕਰੇ ਤੇ ਸਾਧ ਸਿੰਘ ਜਦੋਂ ਮਾਰਨਾ ਤੇ ਨਾਲ ਹੀ ਉਹਨੇ ਮਾਸ ਲੈ ਜਾਣਾ, ਲਾ ਕੇ ਰੱਸਾ ਬੰਨਿਆ ਹੁੰਦਾ, ਕਿ ਉਹ ਚੰਮਦਾ ਹੁੰਦਾ ਹਲਤੂ, ਹੰਟਰ ਜਿਹੜਾ ਬਣਾਉਂਦੇ ਆ, ਉਹ ਜਦੋਂ ਵੱਜਿਆ ਕਰੇ ਨਾਲ ਹੀ ਮਾਸ ਲੈ ਜਾ ਕਰੇ ਚੇੜ ਕੇ। ਬੱਚੇ ਨਿੱਕੇ ਨਿੱਕੇ ਭੱਜ ਭੱਜ ਕੇ ਆ ਕੇ ਜਦੋਂ ਮਾਵਾਂ ਨੂੰ ਕੁੱਟਿਆ ਜਾ ਰਿਹਾ, ਤੇ ਬੱਚੇ ਚੀਕਾਂ ਮਾਰਦੇ ਨੇ ਵੀ ਸਾਡੀਆਂ ਮਾਵਾਂ ਨੂੰ ਕਿਉਂ ਕੁੱਟਦੇ ਨੇ, ਪਰ ਧੰਨ ਬੀਬੀਆਂ ਸੀ। ਹੰਟਰ ਬੜੇ ਵੱਜੇ, ਬੜਾ ਕੁੱਟਿਆ ਗਿਆ, ਬੜੇ ਸਿਪਾਹੀ ਕੁੱਟਦੇ ਨੇ। ਮੀਰ ਮੰਨੂ ਵੇਖਦਾ ਹੈ ਬੱਚੇ ਚੀਕਾਂ ਮਾਰਦੇ ਨੇ, ਪਰ ਬੀਬੀਆਂ ਨੇ ਹਾਏ ਨਹੀਂ ਆਖਿਆ। ਖੁ ਸਤਨਾ ਵੇਖੋ, ਇਹਨੂੰ ਕਹਿੰਦੇ ਆ ਸਿੱਖੀ। ਅੱਜ ਕਰੋੜਾਂ ਸਿੱਖ ਉਹਨਾਂ ਨੂੰ ਯਾਦ ਕਰਦੇ ਆ, ਕਰੋੜਾਂ ਮਾਰਾਂ ਪੈ ਰਹੀਆਂ ਨੇ, ਪਰ ਕਹਿੰਦੇ ਕਰ ਲੈ ਜੋ ਮਰਜ਼ੀ। ਤੂੰ ਤਾਂ ਕਰ ਲੈ ਜਬਰ ਜੋ ਮਰਜ਼ੀ, ਸਬਰ ਨਾਲ ਚੱਲ ਲਾਂਗੇ। ਕਰ ਲੈ ਜਬਰ ਜੋ ਮਰਜ਼ੀ, ਸਬਰ ਨਾਲ ਚੱਲ ਲਾਂਗੇ। ਜਬਰ ਜੋ ਮਰਜ਼ੀ, ਸਬਰ ਨਾਲ ਚੱਲ ਲਾਂਗੇ।
ਜਿੰਨਾ ਮਰਜ਼ੀ ਜ਼ਬਰ ਕਰ ਲੈ, ਤੇਰੇ ਕੋਲ ਜ਼ਬਰ ਜ਼ੁਲਮ ਹੈ, ਸਾਡੇ ਕੋਲ ਸਬਰ ਸਿਦਕ ਹੈ ਮਰਦਾ ਦਿੱਤਾ ਹੋਇਆ। ਤੇਰੇ ਕੋਲ ਹਥਿਆਰ ਹੈ ਤੇ ਸਾਡੇ ਕੋਲ ਸਤਿਗੁਰਾਂ ਦੀ ਦਿੱਤੀ ਹੋਈ ਅਰਦਾਸ ਹੈ, ਕਰ ਲੈ ਜੋ ਮਰਜ਼ੀ। ਬੜਾ ਸਾਧ ਸੰਗਤ ਉਹਨਾਂ ਨੇ ਜ਼ੁਲਮ ਕੀਤਾ, ਉਹ ਬੀਬੀਆਂ ਹਾਏ ਤੱਕ ਨਹੀਂ ਆਖੀ ਉਹਨਾਂ ਨੇ, ਚਲੇ ਗਏ ਵਾਪਸ ਛਪਾਈ। ਮੀਰ ਮੰਨੂ ਵਾਪਸ ਚਲੇ ਗਿਆ, ਜਦੋਂ ਛਪਾਈ ਚਲੇ ਗਏ ਬੱਚੇ ਭੱਜ ਕੇ ਆ ਕੇ ਆਪਣੀਆਂ ਮਾਵਾਂ ਨੂੰ ਚਿੰਬੜ ਗਏ, ਵੇਖਦੇ ਨੇ ਖੂਨ ਨਿਕਲਦਾ, ਪਰ ਪਰਵਾਹ ਨਹੀਂ ਕੀਤੀ, ਉਦਾਂ ਹੀ ਬੱਚਿਆਂ ਨੂੰ ਫਿਰ ਸਾਂਭ ਲਿਆ। ਬੱਚਿਓ ਤੁਹਾਡੇ ਤੇ ਵੀ ਕਰੜੇ ਪਰਚੇ ਆਉਣੇ ਨੇ, ਤੇ ਕੁਛ ਵੀ ਨਹੀਂ, ਇਹ ਤੇ ਕੁਛ ਵੀ ਨਹੀਂ। ਮੀਰ ਮੰਨੂ ਵਾਪਸ ਗਿਆ, ਕਾਜੀ ਮਲਾਣੇ ਇਕੱਠੇ ਕੀਤੇ ਉਹਨੇ ਸਾਰੇ, ਉਹ ਕਹਿੰਦਾ ਪਹਿਲਾਂ ਪ੍ਰੇਮ ਨਾਲ ਮਨਾਇਆ ਨਹੀਂ ਮੰਨੀਆਂ, ਹੁਣ ਅੱਜ ਇਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਫਿਰ ਵੀ ਨਹੀਂ ਮੰਨੀਆਂ, ਹੁਣ ਕੀ ਕਰੀਏ। ਸਾਰੇ ਕਾਜੀ ਮਲਾਣੇ ਇਕੱਠੇ ਬੈਠੇ ਨੇ, ਵਿੱਚੋਂ ਇੱਕ ਨੇ ਸਲਾਹ ਦੇ ਦਿੱਤੀ, ਕਹਿੰਦੇ ਇੱਦਾਂ ਕਰੋ, ਬੱਚਿਆਂ ਦਾ ਦੁੱਖ ਮਾਵਾਂ ਨਹੀਂ ਝੱਲ ਸਕਦੀਆਂ, ਵਿੱਚੋਂ ਇੱਕ ਦੋ ਬੀਬੀਆਂ ਦੇ ਬੱਚੇ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿਓ, ਬਾਕੀ ਆਪਣੇ ਆਪ ਹੀ ਮੰਨ ਜਾਣਗੇ। ਬੱਚਿਆਂ ਨੂੰ ਮਰਦਿਆਂ ਨਹੀਂ ਵੇਖ ਸਕਦੀ, ਮਾਂ ਬੱਚੇ ਨੂੰ ਮਰਦਾ ਨਹੀਂ ਵੇਖ ਸਕਦੀ, ਜੋ ਮਰਜ਼ੀ ਹੋ ਜਾਏ। ਵਾਹਿਗੁਰੂ
ਸਤਿ ਸ੍ਰੀ ਅਕਾਲ।
ਧਿਆਨ ਦੇਣਾ, ਇਹ ਦੁੱਖ ਨਹੀਂ ਝੱਲਿਆ ਜਾਏਗਾ ਬੀਬੀਆਂ ਤੋਂ, ਬੜਾ ਵੱਡਾ ਦੁੱਖ ਆ ਪੁੱਤ ਦਾ।